ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪਰ ਤਖ ਗੁਰੂ ਨਿਸਤਾਰੇ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਰਾਜਾਨ ਰਾਜ ਭਾਣਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਵਡਭਾਗੇ ਹੋ, ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਜੀ। ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਾਜ ਰਹੇ ਹਨ। ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਸਿਮਰਨ ਕੀਤਾ ਹੈ। ਅਰਦਾਸ ਉਪਰੰਤ ਦਾਸ ਨੂੰ ਹੁਕਮ ਹੋਇਆ ਆਪ ਜੀ ਨਾਲ ਕੁਝ ਵਿਚਾਰ ਸਾਂਝੇ ਕਰਨ ਦਾ। ਦਾਸ ਜੀ ਅਤੇ ਆਪਣੀ ਹਾਜ਼ਰੀ ਸਤਿਗੁਰ ਦੇ ਚਰਨਾਂ 'ਚ ਇੱਕ ਵਾਰ ਸਿਰ ਲਵਾਈਏ। ਸਾਰੇ ਗੱਜ ਵੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਆਪਾਂ ਵਿਚਾਰ ਕੀਤੀ ਸੀ ਨਾਮ ਦੀ, ਨਾਮ ਕੈਸਾ ਹੈ ਗੁਰਮੁਖੋ। ਨਾਮ ਜਿਹਦੇ ਨਾਲ ਸਤਿਗੁਰ ਦੀ ਰਹਿਮਤ ਹੋ ਜਾਂਦੀ ਹੈ, ਸੋ ਸਤਿਗੁਰ ਦੀ ਬਖਸ਼ਿਸ਼ ਹੋ ਜਾਂਦੀ ਹੈ ਜਿਸ ਨਾਮ ਦੇ ਬਾਰੇ, ਜਿਸ ਰਾਮ ਰਮੇ ਹੋਏ ਪਰਮਾਤਮਾ ਦੇ ਨਾਮ ਦੇ ਬਾਰੇ। ਭਗਤ ਕਬੀਰ ਜੀ ਕੋਲ ਕੋਈ ਆਇਆ ਹੈ, ਸੋਨੇ ਦਾ ਥਾਲ ਭਰ ਕੇ ਲੈ ਕੇ ਆਇਆ ਸ਼ਾਹੂਕਾਰ, ਕਹਿੰਦੇ ਭਗਤ ਜੀ ਆਹ ਮੇਰੀ ਭੇਟਾ ਪ੍ਰਵਾਨ ਕਰੋ, ਮੈਨੂੰ ਕਿਰਪਾ ਕਰਕੇ ਉਹ ਰਾਮ ਦਾ ਨਾਮ ਜਿਹੜਾ ਉਹ ਬਖਸ਼ਦਾ। ਉਸ ਵਕਤ ਭਗਤ ਜੀ ਨੇ ਬਚਨ ਕਹਿ ਦਿੱਤਾ ਹੈ, ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਸੇ ਤਰ੍ਹਾਂ ਗੁਰਬਾਣੀ ਵਿੱਚ ਸਤਿਗੁਰੂ ਭਗਤ ਮੁਖ ਦੁਆਰਾ ਕਥਨ ਕਰਦੇ ਹੈ, ਕੰਚਨ ਸਿਉਂ, ਕੰਚਨ ਦੇ ਤੋਲ ਦੇ ਨਾਲ ਜੇ ਕੋਈ ਕਹਿ ਦੇਵੇ ਕਿ ਇਸੇ ਤਰ੍ਹਾਂ ਮੈਂ ਰਾਮ ਨੂੰ ਪ੍ਰਭਾਵ ਪ੍ਰਾਪਤ ਕਰ ਲਵਾਂਗਾ, ਨਹੀਂ ਗੁਰਮੁਖੋ, ਮਨ ਦੇ ਰਾਮ ਲਿਆ ਹੈ ਮੋਲ। ਭਗਤ ਕਬੀਰ ਜੀ ਕਹਿੰਦੇ ਮਨ ਦੇਵਾਂਗੇ ਤਾਂ ਰਾਮ ਮੁੱਲ ਪ੍ਰਾਪਤ ਹੋਵੇ। ਇਸੇ ਤਰ੍ਹਾਂ ਨਾਮ ਦੀ ਮਹਿਮਾ, ਜਿਹੜੀ ਨਾਮ ਦੀ ਵਡਿਆਈ ਹੈ, ਜੋ ਗੁਰਮੁਖ ਪਿਆਰੇ ਨਾਮ ਜਪਦੇ ਹਨ, ਨਾਮ ਜਪਣ ਦੇ ਨਾਲ ਇਹ ਅਵਸਥਾ ਆਉਂਦੀਆਂ ਹੈ। ਸਾਧ ਸੰਗਤ ਜੀ, ਨਾਮ ਜਪਦਿਆਂ ਜਪਦਿਆਂ ਕਈ ਵਾਰ ਕਈਆਂ ਦੇ ਅੰਦਰ ਮਨ ਟਿਕਦਾ ਨਹੀਂ। ਮਹਾਂਪੁਰਖ ਇੱਕ ਦ੍ਰਿਸ਼ਟਾਂਤ ਦਿਆ ਕਰਦੇ ਕਿ ਸਾਧ ਸੰਗਤ ਜੀ, ਜਿਸ ਤਰ੍ਹਾਂ ਕਿਸੇ ਕੀੜੀ ਨੂੰ ਮਿਸ਼ਰੀ ਦਾ ਪਹਾੜ ਮਿਲ ਗਿਆ ਹੈ, ਉਹ ਗਈ ਹੈ, ਉਹਨੂੰ ਬੜਾ ਆਨੰਦ ਆਇਆ, ਨਾਲ ਦੀਆਂ ਨੂੰ ਕਹਿੰਦੀ ਹੈ ਆਓ ਤੁਹਾਨੂੰ ਮੈਂ ਮਿਸ਼ਰੀ ਦਾ ਪਹਾੜ ਦਿਖਾਵਾਂ, ਇੱਕ ਦ੍ਰਿਸ਼ਟਾਂਤ ਮਾਤਰ ਹੈ। ਸੋ ਉਸ ਵਕਤ ਕਿਹਾ, ਜਾ ਕੇ ਜਦੋਂ ਗਈਆਂ ਹੈ ਤਾਂ ਸਾਧ ਸੰਗਤ ਜੀ ਉਹ ਸਾਰੀਆਂ ਗੋਬਰ ਦੇ ਵਿੱਚੋਂ ਆਈਆਂ ਸਨ, ਉਹਨਾਂ ਦੇ ਮੂੰਹ ਦੇ ਵਿੱਚ ਡੱਕੇ ਫਸੇ ਹੋਏ ਸਨ। ਜਦੋਂ ਚੱਖਣ ਲੱਗੇ ਤਾਂ ਸਾਧ ਸੰਗਤ ਤੋਂ ਚੱਖਿਆ, ਨੰਦ ਕੋਈ ਨਾ ਆਇਆ। ਉਹਨੇ ਆਖਿਆ ਤਾਂ ਨੰਦ ਕੋਈ ਨਹੀਂ ਆਇਆ, ਤੂੰ ਮਿਸ਼ਰੀ ਦਾ ਪਹਾੜ ਕਹੀ ਨਹੀਂ। ਤਾਂ ਫਿਰ ਸਾਧ ਸੰਗਤ ਉਹਨੇ ਪਾਣੀ ਦੇ ਕਿਨਾਰੇ ਲੈ ਕੇ ਉਹਨਾਂ ਦਾ ਮੂੰਹ ਸਾਫ਼ ਕਰਾ ਕੇ ਫਿਰ ਚਖਾਇਆ, ਫਿਰ ਸਾਧ ਸੰਗਤ ਬੜਾ ਆਨੰਦ ਆਇਆ। ਇਸੇ ਤਰ੍ਹਾਂ ਜਗਿਆਸੂ ਜਿਹੜੇ ਹਨ, ਗੁਰਮੁਖ ਪਿਆਰੇ ਇਸ ਮਹਾਤਮਾ ਤਤ ਬੇਤੀਆਂ ਰੂਹਾਂ, ਜਿਨ੍ਹਾਂ ਨੇ ਸਿਮਰਨ ਕਰਦੇ ਨਾਮ ਜਪਦੇ ਜਿਨ੍ਹਾਂ ਨੂੰ ਬਹੁਤਾ ਗਾੜਾ ਆਨੰਦ ਆਉਂਦਾ ਹੈ, ਉਹ ਦੂਸਰਿਆਂ ਨੂੰ ਵੀ ਕਹਿੰਦੇ ਆਪ ਤਰੇ ਧਾਰੇਨ ਸਰਿੱਠਾ, ਆਪ ਜਪਦੇ ਦੂਸਰਿਆਂ ਨੂੰ ਨਾਮ ਜਪਾਉਂਦੇ ਹਨ ਗੁਰਮੁਖ ਪਿਆਰੇ। ਜਨ ਪਰ ਉਪਕਾਰੀ ਆਏ, ਜੀ ਦਾਨ ਤੇ ਭਗਤੀ ਲਾਇਨ ਹਰਸੋਂ ਲੈਣ ਮਿਲਾਏ। ऐसी सात संगत महापुरखां तत बेतियां रूहां जिन्हां ने सिमरन किया गुरमुखां प्यारिया ने, ते वो जो सिमरन करते दूसरिया भी कहिंदे गुरमुखो आपां भी नाम जपया करिए, तुसीं भी नाम जपण वास्ते आया करो, बड़ा आनंद प्राप्त हुंदा है, ते सिमरन करिया करो। ते उस वक्त सात संगत उन्हां नूं कुछ आनंद ना आया, ते फिर वो सात संगत संत सतसंगत रूपी जिहड़ा नदी का किनारा है इहदे उत्ते जदों सारे आउणे आपां, उदों फिर सात संगत इत्थे गुरु की कथा गुरु का कीर्तन सतगुरु की गुरबाणी में जदों सुनदे आ सरवण करदे आ उदों फिर साडे ते बख्शिश हो जाती, फिर हौली हौली रंग लागत 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 है, फिर सार संग तंगता ममता दूर चले जाती है, विशे वकार पासे हट जाते हैं, जिहड़े मूँह दे विच उहनां दे गोबर दे डके आ हंगता ते ममता दे मूँह विच डके हन, हंकार हौ हौ करदा फिरदा है, मैं करदा फिरदा है, जिहड़ा मनुख उहदी मैं चले जाती है, ते सार संगत फिर उस परमात्मा की ऐसी कृपा हो जाती है जिस तरह कबीर जी कथन करदे, कबीर तू तू करता तू हुआ मुझ मैं रहा न हूं, जब आपा पर का मिट गया जत देखो तत तू। जदों अपना ते पराया मिट जांदा है ना उदों फिर उही प्रतीत होने लग पैंदा है, सतसंग जब लग मेरी मेरी करै तबला काज एक ना सरै, जब मेरी मेरी मिट जाए तब प्रभ काज सवारे आए। जदों मनुख मैं करदा फिरदा है, जिस तरह सर संगत जी कोई बकरा है ये मैं करदा है, जदों उन्हों कट के आंदरां दी तंदी बना के साज ते चाढ़ी जांदी है उदों फिर गुरमुख वो तू तू करदी है, क्योंकि इसे तरह अपने मन नूं मारना एक दृष्टांत है, मन मारन वास्ते सर संगत जी मन मरै धात मर जाए, मन मारना है नाम दे नाल सिमरन दे नाल, सर संग सिमरन करके ते सेवा करके, सिमरन सेवा ते सिमरन ये दोवें चीज़ां गुरु घर दे विच्चों बड़ी बहुत बेकीमतियां हन, जिस गुरसिख नूं प्राप्त हो गई हैं वो बड़े भागां वाला है गुरमुखो। इस तरह सतगुरु सच्चे पातशाह जी की बख्शिश, गुरु का जिहड़ा नाम नूं सिमरन नाम का जाप करता है, आ हुण वेख लो जे आपां पहलों सुणदे सां कि हरिमंदर साहब दे विच सरोवर दे विच इशनान कीता है, कई इस तरह कोहड़ी का कोहड़ दूर हो गया, हुण वी सार संगत जी गुरमुख प्यारे जिहड़े उत्थे इशनान करदे आ जिहड़े रोग उहनां दे सारे निवृत्त हो जांदे आ, शरीरक रोग मानसिक रोग, क्योंकि वह अमृत का सोमा है जिहदे बारे धन गुरु अर्जन देव सच्चे पातशाह ने एक वचन किया है, जिथे सभे थाव नहीं तुद जेह, ये सतगुरु गुरु अर्जन देव जी कथन करदे हरिमंदर साहब की उस्तति कीते है, जिथे सभे था सारे थां वेख लै पर यह तुहाडे वर्गा कोई नहीं है, बद्धो पुरख वधाते तां तूं सोहिया, हरिमंदर साहब की उस्तति दे विच कह रहे हैं कि बद्धो पुरख तुहानू बनना कीता वह पुरख परमात्मा अकाल पुरख वधाते ने तां तुसीं सोभ नीक हो इस जगह दे उत्ते। तो उत्थे सतसंग जिहड़े गुरमुख प्यारे आण के जिस तरह गुरु साहब सच्चे पातशाह गुरु अर्जन देव जी ने उस कोहड़ी दे कोहड़ दूर होण तों गुरु अर्जन देव जी ने हरिमंदर साहब की उस्तति की है, सरोवर की उस्तति की है, दुख भंजन तेरा नाम जी, दुख भंजन तेरा नाम आठ पहर आराधी है पूर्ण सतगुर ज्ञान, अठ पहर ही उत्थे आराधना होंदी है, सतगुरु के कीर्तन हुंदा है, सिमरन चलता है, तो सार संगत नाम के नाल साडा मन जिहड़ा है हौली हौली करके थोड़ा थोड़ा मैल उतरती जाती है, पर यह मत पापा के संग वो धोपै तो नावै कै रंग, जे मत जिहड़ी पापां दी संगत दे नाल भर जांदी है ना सार संगत दी ते फिर वह धुपदा है माया दे रंग नाल। इस तरह संगत दा महात्म की है, जिस तरह दो तोते सन रात तोते जिन्हों कह दिंदे बोलण लग पैंदे आ, एक तोता साधु दे कोल सी उहदे कोल सिमरन कराया करदा वह नाम जपया करदा, एक चोरां दे कोल सी वह चोरां दे तोतां ने चोरां नूं पढ़ाया है चोरां ने कि जे कोई बंदा इधर उधर दिसे ना तेनों ते कह दिया कर भी आ गया आ गया आ गया लुट लो लुट लो लुट लो सानूं पता लग जाएगा, है तो दोवें तोते ही है ना, है दोवें भरा ही समझो, पर गुरमुखो उन्होंने जदों तोते इस तरह एक जिहड़ा संगत कर ली उहने चोरां दी वह चोरां नूं फड़ाउण वास्ते चोरी करवाउण दा कारण बनदा है, दूसरे ने महात्मा दे कोल आई संगत की है वह सिमरन कर लग पिया। इसे तरह साध संगत जी असी है तो सब जीव एक ही है, सारी दुनिया के सार मनुख जिहड़ा है उस परमात्मा की सत्ता तो प्राप्त होया है, प्रगट भाव पैदा होया है, ਉਹਦੀ ਸਤਾ ਸਾਰਿਆਂ ਦੇ ਵਿੱਚ ਹੈ। ਪਰ ਗੁਰਮੁਖੋ ਜਿਹਨੂੰ ਜੋ ਜਿਹੜੀ ਜਿਹੜੀ ਸੰਗਤ ਜਿਸ ਤਰ੍ਹਾਂ ਦੀ ਉਹ ਕਰਦਾ ਹੈ ਉਸ ਤਰ੍ਹਾਂ ਦਾ ਉਹਦਾ ਜੀਵਨ ਬਣਦਾ ਜਾਂਦਾ ਹੈ। ਇਹ ਸਾਧ ਸੰਗਤ ਮਨ ਜਿਹੜਾ ਹੈ ਮਨੁੱਖ ਦਾ ਇੱਕ ਵੇਲ ਦੀ ਨਿਆਈ ਹੈ। ਜਿਹੜੀ ਵੇਲ ਹੈ ਨਾ ਜਿਸ ਤਰ੍ਹਾਂ ਸਾਧ ਸੰਗਤ ਜੀ, ਉਹ ਵੇਲ ਜਦੋਂ ਦਰਖਤ ਦੇ ਨਾਲ ਉਹਦੀ ਸੰਗਤ ਹੋ ਜਾਵੇ ਤਾਂ ਉਹ ਉੱਚੀ ਚਲੇ ਜਾਂਦੀ ਹੈ, ਜੇ ਟੋਏ ਦੇ ਨਾਲ ਸੰਗਤ ਹੋ ਜਾਵੇ ਥੱਲੇ ਡੂੰਘੀ ਚਲੇ ਜਾਂਦੀ ਹੈ। ਇਸ ਤਰ੍ਹਾਂ ਜੇ ਸਤ ਸੰਗਤ ਕੋਈ ਪ੍ਰਾਪਤ ਕਰਦਾ ਹੈ ਫਿਰ ਉਹਦੀ ਬਿਰਤੀ ਜਿਹੜੀ ਉਸ ਵੇਲ ਦੀ ਤਰ੍ਹਾਂ ਉੱਪਰ ਤੁਰੀ ਜਾਂਦੀ ਹੈ, ਉਸ ਪਰਮਾਤਮਾ ਤੱਕ ਪਹੁੰਚ ਜਾਂਦੀ ਹੈ। ਅਤੇ ਜੇ ਕੋਈ ਸਾਧ ਸੰਗਤ ਸੰਗਤ ਕਰਦਾ ਹੈ ਖੋਟੀ ਮਤ ਹਾਰ ਗ੍ਰਹਿਣ ਕਰਦਾ ਹੈ ਫਿਰ ਉਹ ਨੀਵੇਂ ਤਾਂ ਨਿੱਗਰ ਚੱਲੀ ਰਸਾਤਲ ਟੋਏ ਵਾਲੀ ਗੱਲ ਹੋ ਜਾਂਦੀ ਹੈ, ਉਹ ਫਿਰ ਨਿੱਗਰਦੀ ਜਾਂਦੀ ਉਹਦੀ ਬਿਰਤੀ, ਉਹ ਟੋਏ ਦੇ ਵਿੱਚ ਚਲੇ ਜਾਂਦੀ, ਭਾਵ ਕਿ ਪਾਪਾਂ ਦੇ ਵਿੱਚ ਗਲਤਾਨ ਹੋ ਜਾਂਦੀ ਹੈ, ਫਿਰ ਨਰਕਾਂ ਦਾ ਭਾਗੀ ਬਣ ਜਾਂਦਾ ਹੈ। ਜਿਸ ਤਰ੍ਹਾਂ ਸਤਿਗੁਰੂ ਦੀ ਗੁਰਬਾਣੀ ਵਿੱਚ ਬਚਨ ਆਉਂਦਾ ਹੈ, ਜਿਹੜੇ ਸਤਿਗੁਰੂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਆਪਾਂ ਸੰਗਤ ਕਰਦੇ ਹਾਂ ਗੁਰੂ ਸਾਹਿਬ ਸਾਨੂੰ ਉਪਦੇਸ਼ ਦੇ ਰਹੇ ਹੈ, ਜਿਹੜਾ ਹੁਣ ਵਾਹਿਗੁਰੂ ਮੰਤਰ ਦਾ ਆਪਾਂ ਜਾਪ ਕਰ ਰਹੇ ਹਾਂ ਸਿਮਰਨ ਕੀਤਾ ਹੈ ਸਾਧ ਸੰਗਤ ਜੀ, ਇਹ ਸਿਮਰਨ ਦੀ ਇੰਨੀ ਮਹਾਨਤਾ ਹੈ ਕਿ ਸਿਮਰਨ ਕਰਦਿਆਂ ਕਰਦਿਆਂ ਬੰਦੇ ਦੇ ਵਿਸ਼ੇ ਵਿਕਾਰ ਜਿਹੜੇ ਦੂਰ ਹੋ ਜਾਂਦੇ, ਵਿਸ਼ੇ ਵਿਕਾਰ ਹੌਲੀ ਹੌਲੀ ਫਿੱਕੇ ਲੱਗਣ ਲੱਗ ਪੈਂਦੇ ਆ, ਇਹ ਕੌੜੇ ਲੱਗਣ ਲੱਗ ਪੈਂਦੇ ਆ। ਗੁਰੂ ਦਾ ਨਾਮ ਜਿਹੜਾ ਉਹ ਆਨੰਦ ਦੇ ਨਾਲ ਜਦੋਂ ਮਨੁੱਖ ਜਿਹੜਾ ਸਾਧ ਸੰਗਤ ਸਿਮਰਨ ਕਰਦਾ ਹੈ ਹੋਰ ਰੰਗ ਲਾਗਤ 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 ਰੰਗ ਲੱਗਣ ਲੱਗ ਪੈਂਦਾ ਹੈ ਉਹਨੂੰ। ਇਸੇ ਤਰ੍ਹਾਂ ਜਦੋਂ ਅਸੀਂ ਸਤਸੰਗਤ ਕਰਦੇ ਹਾਂ ਇਸੇ ਤਰ੍ਹਾਂ ਵਿਸ਼ੇ ਵਿਕਾਰ ਸਾਡੇ ਦੂਰ ਹੋ ਜਾਂਦੇ ਆ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸੰਸਕ੍ਰਿਤ ਦੇ ਸਲੋਕਾਂ ਵਿੱਚ ਕਥਨ ਕਰਦੇ ਆ, ਹੇ ਕਾਮੰਗ ਨਰਕ ਬਿਸਰਾਮੰਗ ਬਹੁ ਜੋਨੀ ਪਰਮਾਵਣ, ਇਹ ਕੰਮ ਤੂੰ ਨਰਕਾਂ ਦਾ ਭਾਗੀ ਬਣਾਉਂਦਾ ਜਿਹੜਾ ਤੇਰੀ ਸੰਗਤ ਕਰ ਲੈਂਦਾ, ਜਿਹੜਾ ਤੇਰੀ ਸੰਗਤ ਕਰਦਾ ਉਹ ਨਰਕਾਂ ਦਾ ਭਾਗੀ ਬਣ ਜਾਂਦਾ ਹੈ, ਕਿਉਂਕਿ ਬਹੁਤੀਆਂ ਜੂਨਾਂ ਦੇ ਭਰਮਣ ਦਾ ਕਾਰਨ ਬਣਦਾ। ਅਤੇ ਇਸੇ ਤਰ੍ਹਾਂ ਇਹ ਕਾਲਮੂਲ ਕ੍ਰੋਧ ਕਦਾਚ ਕਰਨਾ ਨਾ ਉਪਰਜਤ, ਕਾਲੇ ਮੂੰਹ ਵਾਲਿਆ ਕ੍ਰੋਧਾ ਤੈਨੂੰ ਥੋੜ੍ਹੀ ਜਿੰਨੀ ਵੀ ਦਇਆ ਨਹੀਂ, ਥੋੜ੍ਹੀ ਜਿੰਨੀ ਵੀ ਕਰਨਾ ਨਹੀਂ ਆਉਂਦੀ। ਜਦੋਂ ਬੰਦਾ ਕ੍ਰੋਧ ਵਿੱਚ ਆ ਜਾਂਦਾ ਹੈ ਨਾ ਗੁਰਮੁਖੋ, ਉਦੋਂ ਫਿਰ ਸਾਧ ਸੰਗਤ ਜੀ ਇਹ ਕਹਿੰਦਾ ਹੈ ਪਰਾਂ ਹਟ ਜਾ ਮੈਨੂੰ ਹੁਣ ਕੁਝ ਨਹੀਂ ਹੋਦੀਦਾ, ਜੇ ਕੋਈ ਯਤਨ ਕਰਦਾ ਆਵਾਜ਼ ਮਾਰਦਾ ਮੈਨੂੰ ਸੁਣਦਾ ਵੀ ਕੁਝ ਨਹੀਂ ਹੋ, ਅੱਖਾਂ ਤੋਂ ਉਹਨਾਂ ਕੰਨਾਂ ਤੋਂ ਬੋਲਾ ਹੋ ਜਾਂਦਾ ਹੈ। ਇਹ ਕ੍ਰੋਧ ਐਸੀ ਸਾਧ ਸੰਗਤ ਜੀ ਮਹਾਰਾਜ ਗੁਰਬਾਣੀ ਵਿੱਚ ਕਥਨ ਕਰਦੇ ਹੈ, ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾ ਢਾਲ, ਕਾਮ ਅਤੇ ਕ੍ਰੋਧ ਕਾਇਆ ਨੂੰ ਗਾਲਦਾ ਜਾਂਦਾ ਹੈ, ਜਿੱਦਾਂ ਕੰਚਨ ਸੋਨੇ ਨੂੰ ਸੁਹਾਗਾ ਪਾ ਕੇ ਸੁਨਿਆਰਾ ਢਾਲ ਕੇ ਪਾਣੀ ਬਣਾ ਲੈਂਦਾ ਹੈ ਨਾ, ਇਸੇ ਤਰ੍ਹਾਂ ਸਾਡੀ ਦੇਹ ਖੀਣ ਹੁੰਦੀ ਜਾਂਦੀ ਹੈ। ਇਸ ਕਰਕੇ ਗੁਰਮੁਖੋ ਸਤਿਗੁਰੂ ਬਚਨ ਕਰਦੇ ਹਨ ਕਿ ਜੇ ਲੋਭ ਬਾਰੇ ਵੀ ਸਤਿਗੁਰ ਨੇ ਕਿਹਾ ਇਹ ਜਿਹੜਾ ਲਾਲਚ ਹੈ ਨਾ, ਲੋਭ ਲਹਿਰ ਸਭ ਸਵਾਨ ਹਲਕ ਹਲਕੇ ਉਹ ਸਭੇ ਵਿਗਾਰੇ, ਲੋਭ ਦੀ ਲਹਿਰ ਜਿਹੜੀ ਕੁੱਤੇ ਦਾ ਹਲਕਾ ਹੈ, ਲੋਭੀ ਮਨੁੱਖ ਜਿਹੜਾ ਲੋਭੀ ਜੰਤ ਨਾ ਜਾਣੇ ਭੱਖ ਭੱਖ ਸਭ ਖਾਏ, ਫਿਰ ਉਹ ਸਾਧ ਸਿੰਘ ਜੋ ਨਾ ਭਖਣ ਵਾਲੀ ਚੀਜ਼ ਉਹ ਵੀ ਖਾਈ ਜਾਂਦਾ, ਜੋ ਛਕਣ ਵਾਲੀ ਚੀਜ਼ ਉਹ ਵੀ ਛਕੀ ਜਾਂਦਾ ਹੈ, ਭਾਵ ਕਿ ਲਾਲਚੀ ਮਨੁੱਖ ਹੋ ਜਾਂਦਾ ਹੈ। ਲਾਲਚੀ ਦਾ ਕੋਈ ਮਾਂ ਕੋਈ ਪਿਓ ਕੋਈ ਭੈਣ ਕੋਈ ਭਰਾ ਨਹੀਂ ਹੁੰਦਾ, ਲਾਲਚੀ ਮਨੁੱਖ ਜਿਸ ਤਰ੍ਹਾਂ ਸਾਧ ਸੰਗਤ ਹਲਕੇ ਕੁੱਤੇ ਦਾ ਦ੍ਰਿਸ਼ਟਾਂਤ ਦਿੱਤਾ ਹੈ, ਹਲਕੇ ਕੁੱਤੇ ਦੀ ਪੂਛ ਸਿੱਧੀ ਹੋ ਜਾਂਦੀ ਹੈ, ਮੂੰਹ 'ਚੋਂ ਝੱਗ ਸੁੱਟਦਾ ਹੈ, ਪਾਣੀ ਤੋਂ ਡਰਦਾ ਹੈ, ਇਹ ਤਿੰਨ ਉਹਦੇ 'ਚ ਔਗਣ ਹੁੰਦੇ ਹੈ। ਅਤੇ ਉਹ ਇਸੇ ਤਰ੍ਹਾਂ ਜਿਹੜਾ ਲਾਲਚੀ ਮਨੁੱਖ ਹੈ ਜਿਹੜਾ ਸਾਧ ਸੰਗਤ ਦੀ ਪੂਛ ਸਿੱਧੀ ਹੈ, ਸਿੱਧੀ ਉਹਦੀ ਸੁਰਤੀ ਅਤੇ ਬਿਰਤੀ ਕੀ ਹੈ ਲਾਲਚ ਵਾਲੇ ਪਾਸੇ ਕਿ ਕਿੱਥੋਂ ਮੈਨੂੰ ਪ੍ਰਾਪਤੀ ਹੋਵੇ ਅਤੇ ਕਿੱਥੋਂ ਮੈਂ ਲਾਲਚ ਕਰਕੇ ਇਸੇ ਤਰ੍ਹਾਂ ਕਿਸੇ ਨਾ ਕਿਸੇ ਨੂੰ ਠੱਗ ਲਵਾਂ। ਅਤੇ ਦੂਸਰੀ ਉਹਦੀ ਸਾਧ ਸੰਗਤ ਜਿਹੜਾ ਮੂੰਹ 'ਚੋਂ ਝੱਗ ਸੁੱਟਣ ਵਾਲੀ ਗੱਲ ਹੈ, ਜੇ ਤਾਂ ਕਿਸੇ ਨੇ ਕੁਝ ਦੇ ਦਿੱਤਾ ਹੈ ਫਿਰ ਉਹਨੂੰ ਇਹ ਗੱਲ ਕਹਿ ਦਿੱਤੀ ਬੜਾ ਬੜੀ ਚੰਗੇ ਬੰਦਾ ਹੈ, ਬਹੁਤ ਸਿਫਤਾਂ ਕਰਨ ਲੱਗ ਪੈਂਦਾ ਹੈ, ਜੇ ਕਿਸੇ ਨੇ ਕੁਝ ਨਾ ਦਿੱਤਾ ਫਿਰ ਨਿੰਦਿਆ ਰੂਪੀ ਝੱਗ ਮੂੰਹ 'ਚੋਂ ਸੁੱਟਦਾ, ਪਾਣੀ ਤੋਂ ਡਰਦਾ ਹੈ। ਜਿਹੜਾ ਸਤਸੰਗਤ ਤੋਂ ਸਤਸੰਗਤ ਤੋਂ ਡਰਦਾ ਹੈ, ਸਤਸੰਗਤ ਤੋਂ ਡਰਦਾ ਹੈ, ਸਤਸੰਗਤ ਜਿਹੜੀ ਹੈ ਉਹ ਮਨ ਵਿੱਚ ਵਿਚਾਰ ਆਉਂਦੀ ਹੈ, ਜਿਹੜੇ ਆਪਾਂ ਵਿਸ਼ੇ ਵਿਕਾਰ ਪਾਲੇ ਹੋਏ ਹਨ ਪਾਲਤੂ ਜਾਨਵਰਾਂ ਦੀ ਤਰ੍ਹਾਂ, ਜਿਸ ਤਰ੍ਹਾਂ ਇੱਥੇ ਸਾਧ ਸੰਗਤ ਪਾਲਤੂ ਜਾਨਵਰ ਪਾਲੇ ਜਾਂਦੇ ਆ, ਇਹਨਾਂ ਦੀ ਤਰ੍ਹਾਂ ਜਦੋਂ ਪਾਲੇ ਹੋਏ ਹਨ, ਕਿਉਂ ਕਿ ਅਸੀਂ ਸੰਗਤ ਵਿੱਚ ਜੇ ਜਾਵਾਂਗੇ ਸ਼ਾਇਦ ਮੈਨੂੰ ਲਾਲਚ ਛੱਡਣਾ ਪੈ ਜਾਵੇ, ਸ਼ਾਇਦ ਉੱਥੇ ਉਪਦੇਸ਼ ਇਹੋ ਜਿਹਾ ਮਿਲ ਜਾਵੇ, ਕਿਉਂਕਿ ਮੇਰੀ ਖੁਰਾਕ ਹੈ ਮਨ ਦੀ, ਮੈਂ ਇਹਨੂੰ ਨਹੀਂ ਛੱਡ ਸਕਦਾ, ਇਸ ਕਰਕੇ ਫਿਰ ਸੰਗਤ ਵਿੱਚ ਨਹੀਂ ਆਉਂਦਾ। ਸੰਗਤ ਵਿੱਚ ਆਉਣ ਦਾ ਜਿਹੜਾ ਕੋਈ ਗੁਰਮੁਖ ਪਿਆਰੇ 'ਤੇ ਰਹਿਮਤ ਹੋ ਜਾਂਦੀ ਹੈ, ਫਿਰ ਜਦੋਂ ਸੰਗਤ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ, ਸਤਿਗੁਰ ਦੀ ਬਖਸ਼ਿਸ਼ ਹੋ ਜਾਂਦੀ ਹੈ, ਫਿਰ ਸਤਿਗੁਰ ਦੀ ਕਿਰਪਾ ਹੋ ਜਾਂਦੀ, ਸਤਿਗੁਰ ਦੀ ਦ੍ਰਿਸ਼ਟੀ ਹੋ ਜਾਂਦੀ ਹੈ, ਫਿਰ ਸਾਧ ਸੰਗਤ ਉੱਤੇ ਰਹਿਮਤ ਹੋ ਕੇ ਫਿਰ ਉਹਨੂੰ ਨਾਮ ਦੇ ਨਾਲ ਉਹਦਾ ਮਨ ਜੁੜਨਾ ਸ਼ੁਰੂ ਹੋ ਜਾਂਦਾ, ਨਾਮ ਦੇ ਨਾਲ ਮਨ ਜੁੜਦਾ ਜੁੜਦਾ ਸਤਸੰਗਤ ਵਿੱਚ ਆਉਂਦਾ ਆਉਂਦਾ, ਅਤੇ ਫਿਰ ਸਾਧ ਸੰਗਤ ਸਤਿਗੁਰ ਦੀ ਕਿਰਪਾ ਹੋ ਜਾਂਦੀ, ਉਹਦੀ ਪ੍ਰਾਪਤੀ ਹੋਣੀ ਸ਼ੁਰੂ ਹੋ ਜਾਂਦੀ ਹੈ, ਫਿਰ ਉਹਨੂੰ ਸਾਧ ਸੰਗਤ ਹੌਲੀ ਹੌਲੀ ਰੰਗ ਲੱਗਦਾ ਜਾਂਦਾ। ਇਸ ਤਰ੍ਹਾਂ ਇਹ ਸਤਿਗੁਰ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹੀਆਂ ਤੱਕ ਜਿੰਨੀ ਵੀ ਗੁਰਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਸਤਿਗੁਰ ਸੱਚੇ ਪਾਤਸ਼ਾਹ ਦੀ ਇੱਕ ਇੱਕ ਗੁਰਬਾਣੀ ਇੱਕ ਓਂਕਾਰ ਤੋਂ ਲੈ ਕੇ 18:10-20 ਤੱਕ ਬੰਦੇ ਨੂੰ ਹੀ ਕਹਿ ਰਹੇ ਹਨ, ਬੰਦਿਆ ਤੂੰ ਬੰਦਾ ਬਣ ਜਾ, ਬੰਦਿਆ ਤੂੰ ਬੰਦਾ ਬਣ ਜਾ। ਕਿਉਂਕਿ ਕਿਸੇ ਜਾਨਵਰ ਨੂੰ ਨਹੀਂ ਕਿਹਾ ਪਸ਼ੂ ਤੂੰ ਪਸ਼ੂ ਬਣ ਜਾ, ਕਿਉਂਕਿ ਤੂੰ ਹੈ ਹੀ ਹੈ। ਲੇਕਿਨ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਇਸ ਕਰਕੇ ਸਤਿਗੁਰ ਕਹਿੰਦੇ, ਇਹ ਜੀਵ ਹੈ ਪ੍ਰਾਣੀ ਕਿਤੇ ਦੂਸਰਿਆਂ ਕਾਰਾਂ ਵਿਹਾਰਾਂ 'ਚ ਨਾ ਭਟਕਦਾ ਫਿਰੀ, ਇਹ ਤੇਰਾ ਕੰਮ ਕੀ ਹੈ ਪ੍ਰਾਣੀ, ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ। ਆ ਜੀਵਨ ਰੂਪੀ ਰਹਿਣ ਤੇਰੀ ਐਵੇਂ ਬਤੀਤ ਹੁੰਦੀ ਜਾ ਰਹੀ ਹੋ, ਕਿਹੜਿਆਂ ਕੰਮਾਂ 'ਚ ਪੈ ਗਿਆ। ਆਇਓ ਸੁਣ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ ਵਿਰਸਾ ਜਨਮ ਪ੍ਰਾਣੀ। ਆਇਆ ਤਾਂ ਬਾਣੀ ਸੁਣਨ ਤੇ ਪੜ੍ਹਨ ਵਾਸਤੇ ਹੈ, ਭਾਵ ਕੇ ਨਾਮ ਨੂੰ ਵਿਸਾਰ ਕੇ ਅੰਨ ਦੇ ਲਾਲਚ ਦੇ ਵਿੱਚ ਲੱਗ ਗਏ, ਭਾਵ ਖਾਣ ਪੀਣ ਪਹਿਨਣ ਭੋਗਣ ਦੇ ਵਿੱਚ, ਤੇ ਤੇਰਾ ਜਨਮ ਜਿਹੜਾ ਵਿਰਸਾ ਹੀ ਚਲੇ ਗਿਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਉਪਦੇਸ਼ ਦੇ ਰਹੇ ਹਨ ਕਿ ਸਤ ਸੰਗਤ ਜੀ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਹੈ ਕਿ ਇਹ ਜਿਹੜਾ 84,84,000 ਸਬਾਈ ਮਾਨਕ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕਾ ਆਏ ਜਾਏ ਦੁੱਖ ਪਾਏ। ਮਨੁੱਖ ਜਿਹੜਾ 84,00,000 ਪੈਦਾ ਕੀਤੀ ਪਰਮਾਤਮਾ ਨੇ, ਤੇ 84,00,000 ਜਿਹੜੀ ਉਹਦੀਆਂ ਗਾਂਹ ਕਈ ਨਸਲਾਂ ਹਨ, ਕਈ ਨਸਲਾਂ ਹਨ ਸਤ ਸੰਗਤ ਜੀ, ਮੁੱਖ ਤੌਰ ਤੇ 84,00,000 ਦੀ ਗੱਲ ਕਰਦੇ ਮਹਾਰਾਜ ਬਚਨ ਕਰਦੇ, ਮਨੁੱਖ ਨੂੰ ਵਡਿਆਈ ਦਿੱਤੀ ਹੋਈ ਹੈ। ਜਦੋਂ ਅਸੀਂ ਇਸ ਸੰਸਾਰ ਦੇ ਉੱਤੇ ਆਉਂਦੇ ਹਾਂ ਨਾ, ਇਹ ਭਾਈ ਹੈ ਗੁਰਸਿੱਖ ਹੈ ਪ੍ਰਾਣੀ, ਪਹਿਲੋਂ ਜੇ 84,00,000 ਭੋਗਦਾ ਹੈ ਮਨੁੱਖ, ਤੇ ਵੇਖ ਲਓ ਕਿਹੋ ਜਿਹਾ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਵਿਖ ਜੋਇਓ, ਤੇ ਮਹਾਰਾਜ ਫਿਰ ਅਖੀਰ 'ਚ ਜਾ ਕੇ ਨੇ ਮਿਲ ਜਗਦੀ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰਨ ਵਾਲੇ, ਤੇਰੀ ਆ ਉਮਰ ਹੈ, ਐ ਮਨੁੱਖ ਮਾਨੁੱਖ ਜਨਮ ਕਾ ਇਹੀ ਲਾਹਾ, ਮਨੁੱਖ ਜਨਮ ਦੇ ਵਿੱਚ ਜਦੋਂ ਤੂੰ ਆਇਆ ਹੈ ਇੱਥੇ, ਤੂੰ ਐ ਕਿ ਇਸ ਦੇਹੀ ਕੋ ਸਿਮਰਹਿ ਦੇਵ ਸਾ ਦੇਹੀ ਭਜ ਹਰ ਕੀ ਸੇਵ, ਇਹ ਦੇਹੀ ਨੂੰ ਤੇ ਦੇਵਤੇ ਵੀ ਸਿਮਰਦੇ ਆ, ਉਹ ਵੀ ਯਾਦ ਕਰਦੇ ਆ ਕਿ ਸਾਨੂੰ ਇਹ ਦੇਹੀ ਪ੍ਰਾਪਤ ਹੋ ਜਾਵੇ, ਤੇ ਅਸੀਂ ਇਸ ਇੱਕ ਜ਼ਰੀਆ ਹੈ ਮਨੁੱਖ ਦਾ ਜਨਮ ਜਿਹੜਾ ਪਰਮਾਤਮਾ ਤੱਕ ਪਹੁੰਚਣ ਦਾ, ਇਹ ਇੱਕ ਰਸਤਾ ਹੈ। ਜੋ ਮਨੁੱਖ ਇਸ ਰਸਤੇ ਦੇ ਉੱਤੇ ਆ ਜਾਂਦਾ ਹੈ, ਮਨੁੱਖਾ ਜਨਮ ਤੇ ਉਹਨੂੰ ਗਿਆ ਮਿਲ, ਪਰ ਗੁਰਮੁਖੋ ਜੇ ਸਿਮਰਨ ਨਹੀਂ ਕੀਤਾ, ਨਾਮ ਨਹੀਂ ਜਪਿਆ, ਤੇ ਫਿਰ ਮਾਰੇ ਕਹਿੰਦੇ ਜਿਨ ਗੁਰੂ ਨਾ ਦੇਖਿਓ ਨਾ ਕੀਓ ਤੇ ਅਕਥ ਸੰਸਾਰ ਮਹਿ, ਕਹਿੰਦੇ ਫਿਰ ਐਵੇਂ ਹੀ ਆਏ ਸੰਸਾਰ, ਜੇ ਆਇਆ ਜਿਹਾ ਨਾ ਆਇਆ। ਇਸ ਕਰਕੇ ਜੀਵ ਤੇਰਾ ਕੰਮ ਕੀ ਸੀ ਐਸ ਸੰਸਾਰ ਤੇ, ਜਦੋਂ ਤੂੰ ਗਰਭ ਦੇ ਵਿੱਚ ਸੀ ਉਦੋਂ ਵੀ ਤੂੰ ਪਰਮਾਤਮਾ ਦੇ ਅੱਗੇ ਸਤਿਸੰਗ ਅਰਦਾਸ ਕਰਦਾ ਹੈ। ਮਨੁੱਖ ਨੂੰ 100 ਜਨਮ ਦਾ ਚਾਨਣ ਹੁੰਦਾ ਉਸ ਜੀਵ ਨੂੰ, ਗ੍ਰੰਥਕਾਰਾਂ ਨੇ ਲਿਖਿਆ ਹੋਇਆ, ਪਰ ਜਦੋਂ ਉਹ ਜਨਮ ਲੈਂਦਾ ਹੈ ਨਾ, ਉਹਦਾ ਸਾਰਾ ਗਿਆਨ ਵਿਸਰ ਜਾਂਦਾ ਹੈ। ਕਿਉਂ ਵਿਸਰਦਾ? ਮਾਇਆ ਜਿਹੜੀ ਹੈ ਐਸੀ ਸਬਲ ਹੈ, ਐਸੀ ਪ੍ਰਬਲ ਹੈ ਜਿਹੜੀ ਮਾਇਆ ਜਿਹੜੀ, ਉਹ ਐਸਾ ਪ੍ਰਭਾਵ ਉਸ ਮਨੁੱਖ ਤੇ ਪਾ ਦਿੰਦੇ ਹੈ। ਫਿਰ ਕੀ ਹਾਲਤ ਹੋ ਗਈ ਜੀਵ ਤੇਰੀ? ਪਹਿਲੇ ਪਿਆਰ ਲਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰੇ ਉਹ ਪੰਨੀ ਖੇਡ। ਪਹਿਲੋਂ ਮਾਤਾ ਦਾ ਦੁੱਧ ਛਕਣ ਦੇ ਵਾਸਤੇ ਮਨ ਵਿੱਚ ਫੁਰਨਾ ਆਇਆ, ਛਕਣ ਲੱਗ ਪਿਆ, ਪਿਆਰ ਲੱਗ ਗਿਆ ਖਾਣ ਦੇ ਨਾਲ, ਖੁਰਾਕ ਦੇ ਨਾਲ, ਫਿਰ ਇਸੇ ਤਰ੍ਹਾਂ ਭੋਜਨ ਦੇ ਨਾਲ, ਫਿਰ ਭਰ ਜਵਾਨੀ ਆ ਗਈ ਹੈ, ਫਿਰ ਇਸੇ ਤਰ੍ਹਾਂ ਭੋਜਨ ਸੁੱਖ ਸੂਧ ਬਹੁਤ ਜ਼ਿਆਦਾ। ਗੁਰਬਾਣੀ ਵਿੱਚ ਸਤਿਗੁਰੂ ਬਚਨ ਕਰਦੇ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਾਡੇ ਵਾਸਤੇ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦੇ ਆ, ਹੇ ਅਕਾਲ ਪੁਰਖ ਜੀ, ਹੇ ਵਾਹਿਗੁਰੂ, ਹੇ ਸਤਿਗੁਰ ਪਿਤਾ, ਪਰ ਤੁਸੀਂ ਤਾਂ ਇਸ ਸੰਸਾਰ ਦੇ ਵਿੱਚ ਇਸ ਮਨੁੱਖ ਨੂੰ ਬਹੁਤ ਕੁਝ ਦਿੱਤਾ ਹੈ, ਸੰਸਾਰ ਵਿੱਚ ਮਨੁੱਖ ਨੂੰ ਇਹ ਕੁਝ ਦੇ ਦਿੱਤਾ ਹੈ। ਮਹਾਰਾਜ ਬਚਨ ਕਰਦੇ ਹਨ, ਇਹ ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁੱਖ ਸੂਧ, ਬਿਰਧ ਭਇਆ ਉੱਪਰ ਸਾਕ ਸੈਨ, ਮੁੱਖ ਪਿਆਓ ਬੈਠ ਕੋ ਦੈਨ। ਤੇ ਭਾਵ ਕੇ ਜਦੋਂ ਮਨੁੱਖ ਜਿਹੜਾ ਹੈ ਬੱਚਾ ਛੋਟੀ ਅਵਸਥਾ ਦੇ ਵਿੱਚ ਹੈ, ਉਹਨੂੰ ਦੁੱਧ ਚੰਗਾ ਲੱਗਦਾ, ਦੁੱਧ ਉਹਦੀ ਖੁਰਾਕ, ਪਰਮਾਤਮਾ ਨੂੰ ਦੁੱਧ ਦੇ ਦਿੱਤਾ ਹੈ। ਭਰ ਜੋਬਨ ਫਿਰ ਜਵਾਨੀ ਆ ਗਈ, ਬਹੁਤੇ ਪਦਾਰਥ ਛਕਣ ਨੂੰ ਜੀ ਕਰਦਾ, ਪਦਾਰਥ ਸਤਿਗੁਰੂ ਅਕਾਲ ਪੁਰਖ ਜੀ ਦੇ ਦਿੱਤੇ ਹੈ, ਪਰ ਉਹ ਪਦਾਰਥ ਦੇ ਤਾਂ ਦਿੱਤੇ ਆ, ਬਿਰਧ ਭਇਆ ਉੱਪਰ ਸਾਕ ਸੈਨ, ਜਦੋਂ ਬਿਰਧ ਹੋ ਗਿਆ ਉਹਨੂੰ ਸਾਕ ਤੇ ਸੈਨ ਸੱਜਣ ਮਿੱਤਰ ਉਹਨੂੰ ਬੜੇ ਦੇ ਦਿੱਤੇ ਆ, ਸਾਕ ਸੰਬੰਧੀ ਪੁੱਤ ਪੋਤਰੇ ਪੜਪੋਤੇ ਦੇ ਦਿੱਤੇ ਆ, ਸਾਰਾ ਕੁਝ ਉਹਨੂੰ ਪ੍ਰਾਪਤ ਕਰਵਾ ਦਿੱਤਾ ਹੈ। ਪਰ ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੁੱਖ ਪਿਆਓ ਬੈਠ ਕੋ ਦੈਨ, ਐਸੀ ਸਤਿਗੁਰੂ ਦੀ ਕਿਰਪਾ ਕੀਤੀ, ਉਹਦੇ ਮੂੰਹ ਵਿੱਚ ਗਰਾਹੀਆਂ ਪਾਉਂਦੇ ਉਹਦੇ ਜਿਹੜੇ ਰਿਸ਼ਤੇਦਾਰ, ਉਹਦੇ ਪੁੱਤਰ ਪੋਤਰੇ, ਇਹ ਗੱਲ ਵੱਖਰੀ, ਅੱਜ ਨਹੀਂ ਪਾਉਂਦੇ, ਬਹੁਤ ਵਿਰਲੇ ਹਨ, ਹੋਵੇ ਵਿਰਲਾ, ਸਰਵਣ ਕੋਈ ਵਿਰਲਾ ਹੀ ਹੈ ਸਤ ਸੰਗਤ ਜੀ। ਪਰ ਗੁਰੂ ਅਕਾਲ ਪੁਰਖ ਨੇ ਤਾਂ ਇਹ ਜੀਵ ਤੈਨੂੰ ਇਹ ਸਾਰਾ ਇਸੇ ਕਾਰਜ ਵਾਸਤੇ ਦਿੱਤੇ ਆ ਨਾ, तेरे का इसे तरह तेरे जदों बिरध हो गए तेरे चार चपेरे तेरी सेवा वास्ते दिते है। फिर अकाल पुरख दे अगे संबोधन होके गुरु अर्जन देव जी कहिंदे महाराज बचन करते हे अकाल पुरख वाहिगुरु जी एहो निर्गुण गुण कछू ना बूझे बख्श लेहो तो नानक सीज है। महाराज निर्गुण है ये घट गुणा वाला है इनू गुण कोई नहीं है ना इनू तुहाडी सार जे जो कुछ तुसी दे दिता है ना ओहदे वल तां ध्यान ही नहीं कर। सुखमनी साहब दे विच बचन आउंदा दस वस्तु ले पाछै पावै एक वस्त कारण बिखोट गवावै एक भी ना दे दस भी हिर ले तो मूड़ा कहो कहा करे। महाराज गुरबाणी विच वचन कर दे के ए जीव सुखमनी साहब आपां पाठ सरवण भी रोज करते हैं कर देनी है गुरु साहब की उपदेश देंदे महाराज वचन कर दे ए जीव ए प्राणी ए गुरसिख तेनू दस वस्तुआं दे दित्तियां दस इंद्रे दे दित्ते जिस तरह अखां नक मुख कन इस तरह साध संगत ते सारा कुछ परमात्मा ने दस इंद्रे नौ इंद्रे दिते नौ द्वारे प्रगट किए दसवां गुप्त रखाया दसवां फिर मान लो इत्थे अर्थ करन जे वचन करदे आ मन मन जिहड़ा दसवां दिता है ये जिहड़े दस तेनू दे दिते आ एक वस्त कारण बिखोट गवाव जदों तू माता दे उदर दे विच सी गुरबाणी विच कथन आउंदा चेता ई तां चेत कहिंदे चेता ही तेनू उदों जदों गर्भ दे विच बैठा होया पिया होया सां मूधा लमकिया होया सां ते अकाल पुरख नूं कहिंदा महाराज इत्थों कढ दे मैं तेनूं अपना मन दे दवांगा मैं सिमरन नहीं तेरा छड्डांगा ये जिहड़ी जठरा अगन है इस अग चों मैनूं कृपा करके कढ दे मैनूं इस तरह यह बार सतगुरु आप कृपा करो जिदां भगत कबीर जी नूं पता लगा है ते कबीर जी ने भी यह वचन कहा कबीर जी वचन कर दे एक दुख राम राय काटो मेरा अगन दहे यार गर्भ बसेरा अग दे विच दह के सड़ जाना ते गर्भ दे विच वासा जेड़ा महाराज दो अगां तो मैनू बचा दो क्योंकि जिन्हों ज्ञान हो गया जिन्हों ज्ञान नहीं वह तो साध संगत भरमदा फिरदा है भटकदा फिरदा है। यह जिहड़ा गुरु ग्रंथ साहिब सच्चे पातशाह पूर्ण ज्ञान बख्शदे है पूर्ण ज्ञान जेड़ा है साध संगत ज्ञान का समुद्र अग्ञान के अंधेरे नूं दूर करके ज्ञान का प्रकाश करवा देने वाला उहनूं कहीए गुरु गो नाम हनेरे दा है रूह नाम प्रकाश दा है। तो सतगुरु सच्चे पातशाह जी जदों अकाल पुरख वाहिगुरु दे चरणां दे विच आपां अरदास करदे हां ते ऐ मनुख है जीव तू आया तां इस संसार दे उत्ते लाह लैण वास्ते है उहदा नाम जपण वास्ते है क्योंकि इस देही नूं देवते सिमरदे है ਇਹ ਇੱਕ ਜ਼ਰੀਆ ਇੱਕ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਚਾਂਸ ਇੱਕ ਮੌਕਾ ਦਿੱਤਾ ਹੈ ਇਹ ਇੱਕ ਜੀਵ ਤੈਨੂੰ ਇੱਕ ਮੌਕਾ ਐਸਾ ਦਿੱਤਾ ਹੈ ਕਿ ਤੂੰ ਸਿਮਰਨ ਕਰ ਤੂੰ ਨਾਮ ਜਪ ਤੇ ਮੇਰੇ ਵਿੱਚ ਹੀ ਅਭੇਤ ਹੋ ਜਾ। ਪਰ ਅਸੀਂ ਸਾਧ ਸੰਗਤ ਸਾਡਾ ਕੰਮ ਕੀ ਹੈ ਲੱਗਾ ਕਿਤਕ ਫੱਕੜੇ ਐਵੇਂ ਕੰਮਾਂ ਦੇ ਵਿੱਚ ਲੱਗ ਗਏ ਹਾਂ ਮੁਕਦੀ ਚੱਲੀ ਰਹਿਣ ਤੇਰੀ ਜੀਵਨ ਰਾਪੀ ਰੂਪੀ ਰਹਿਣ ਜਿਹੜੀ ਚਲੇ ਗਈ। ਗੁਰੂ ਸਾਹਿਬ ਵਚਨ ਕਰਦੇ ਘਾਲ ਖਾਏ ਕਿ ਸ਼ੱਥੂ ਦੇ ਨਾਨਕ ਰਾਹ ਪਛਾਣੇ ਸੇ ਕਹਿੰਦੇ ਘਾਲ ਕਮਾਈ ਵੀ ਕਰਿਆ ਕਰ ਹੱਥੋਂ ਵੀ ਸਤਿਗੁਰ ਦੇ ਘਰ ਵਿੱਚ ਦਿਆ ਕਰ ਫਿਰ ਗੁਰੂ ਨਾਨਕ ਸਾਹਿਬ ਜੀ ਆਪੇ ਹੀ ਤੇਰਾ ਰਾਹ ਪਛਾਣ ਲੈਣਗੇ। ਸੋ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਹਦੀ ਆਪਾਂ ਸੰਗਤ ਕਰ ਰਹੇ ਹਾਂ ਜਿਹੜੇ ਆਪਾਂ ਸਿਮਰਨ ਕੀਤਾ ਹੈ ਨਾਮ ਜਪਿਆ ਹੈ ਨਾਮ ਦੀ ਐਸੀ ਵੱਡੀ ਮਹਿਮਾ ਹੈ ਸਾਧ ਸੰਗਤ ਜੀ ਜਿਹੜੇ ਗੁਰਮੁਖ ਸੇਵਾ ਕਰਦੇ ਆ ਸਿਮਰਨ ਕਰਦੇ ਆ ਜੇ ਆਪਾਂ ਸਿੱਖੀ ਦੀ ਗੱਲ ਕਰਦੇ ਹਾਂ ਸਿੱਖ ਧਰਮ ਦੀ ਗੱਲ ਕਰਦੇ ਹਾਂ ਜੋ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਜੋ ਦਸਮ ਪਾਤਸ਼ਾਹ ਨੇ ਇਹ ਰਸਤਾ ਜਿਹੜਾ ਜਿਸ ਤਰ੍ਹਾਂ ਆਪਾਂ ਮਨੁੱਖ ਦਾ ਰਸਤਾ ਬਚਨ ਕੀਤਾ ਹੈ ਨਾ ਆਪਾਂ ਵੀ ਇਹ ਜੀਵਨ ਜਿਹੜਾ ਮਨੁੱਖ ਹੈ ਇਹ ਰਸਤਾ ਹੈ ਇੱਕ ਇਸੇ ਤਰ੍ਹਾਂ ਗੁਰੂ ਕਲਗੀਧਰ ਪਿਤਾ ਨੇ ਖਾਲਸਾ ਪੰਥ ਸਾਜਿਆ ਪੰਥ ਦਾ ਮਤਲਬ ਕੀ ਰਸਤਾ ਹੁੰਦਾ ਖਾਲਸਾ ਖਾਲਸਾ ਜੋ ਅਕਾਲ ਪੁਰਖ ਦੀ ਫੌਜ ਹੈ ਸਤ ਸੰਗਤ ਜੀ ਇਸੇ ਤਰ੍ਹਾਂ ਮਨੁੱਖਾ ਜਨਮ ਇੱਕ ਰਸਤਾ ਹੈ ਇਹ ਇੱਕ ਜ਼ਰੀਆ ਉਸ ਪਰਮਾਤਮਾ ਤੱਕ ਪਹੁੰਚਣ ਦਾ ਇਸੇ ਤਰ੍ਹਾਂ ਜੀਵ ਜੇ ਤੂੰ ਸਿਮਰਨ ਕਰੇਗਾ ਨਾਮ ਜਪੇਗਾ ਉਹਦੇ ਵਿੱਚ ਭੇਤ ਹੋ ਜਾਵੇਗਾ। ਸੇਵਾ ਤੇ ਸਿਮਰਨ ਦੋ ਚੀਜ਼ਾਂ ਜਿਹੜਾ ਗੁਰਮੁਖ ਸੇਵਾ ਕਰਦਾ ਹੈ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਤਿਗੁਰੂ ਸੱਚੇ ਪਾਤਸ਼ਾਹ ਦਾ ਅੰਮ੍ਰਿਤ ਵੇਲੇ ਗੁਰੂ ਅਮਰਦਾਸ ਜੀ ਦੇ ਹੁਕਮਨਾਮਾ ਆਇਆ ਸੀ ਤੇ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਕਿ ਭਾਈ ਆਹ ਦੁਨੀਆਦਾਰੀ ਦੇ ਧਨਾਂ ਨੂੰ ਛੱਡ ਕੇ ਇੱਕ ਨਾਮ ਦਾ ਧਨ ਵੀ ਗ੍ਰਹਿਣ ਕਰ ਲੈ ਕਦੀ ਇਹ ਵੀ ਵਿਚਾਰ ਕਰ ਵੀ ਨਾਮ ਦਾ ਧਨ ਜਿਹੜਾ ਉਹ ਕਿੱਦਾਂ ਇਹਨੂੰ ਤੇ ਕੋਈ ਚੋਰ ਚੁਰਾ ਨਹੀਂ ਸਕਦਾ ਅੱਗ ਸਾੜ ਨਹੀਂ ਸਕਦੇ ਪਾਣੀ ਡੋਬ ਨਹੀਂ ਸਕਦਾ ਭਰਾ ਵੰਡਾ ਨਹੀਂ ਸਕਦੇ ਕਿਉਂਕਿ ਇੱਕ ਨਾਮ ਰੂਪੀ ਧਨ ਹੈ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੋਬਿੰਦਵਾਲ ਸਾਹਿਬ ਸੁਭਾਇਮਾਨ ਇੱਕ ਗੁਰਸਿੱਖ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਇਆ ਧੰਨ ਗੁਰੂ ਪਿਤਾ ਆਪ ਕਿਰਪਾ ਕਰੋ ਮੈਂ ਸਿੱਖ ਬਣਨਾ ਚਾਹੁੰਦਾ ਸਿੱਖੀ ਪ੍ਰਾਪਤ ਕਰਵਾਓ ਕਿਰਪਾ ਕਰੋ ਆਪਣੀ ਸਿੱਖੀ ਬਖਸ਼ੋ एक तां नाम प्राप्त करना है, फिर नाम जपना है, फिर नाम हिरदे दे विच वसना है। ये तीन स्टेजां हन। पहला नाम प्राप्त किया गुरु को पंजां प्यारियां दे हाजरी दे, गुरु की हाजरी पंजां प्यारियां तो, फिर वह नाम जो उन्होंने दसिया जपना शुरू किया, फिर साध संगत की कृपा होकर फिर वो हिरदे दे विच वस गया। जो हिरदे तो वस गया तो गुरमुख रोम रोम हर ध्यावै, गुरमुख बाणी अगड़ कढ़ावै, गुरमुख निर्मल हर गुण गावै, गुरमुख पवित्र परम पद पावै। ऐसी गुरमुख की अवस्था आ जाती है। ना जिहड़ा गुरमुख सिंह रख लैण नाल कोई गुरमुख नहीं बन जाता, इसे तरह नाम सेवा सिंह रख लैण नाल कोई सेवा सिंह नहीं बन जाता। गुरमुखो यह सतगुरु का सिमरन करन दे नाल, सतगुरु के घर दे विच सेवा करन दे नाल प्राप्ति हुंदी। सो इसे तरह जो जो नाम है वह अपने नाम नू पूरा निभा जाए तो बड़ी तकड़ी गल है, बड़ी चढ़दी कला है। तो नाम ही साध संगत सारे परमात्मा अकाल पुरख वाहिगुरु ने बख्शे हुए हैं। सो इसे तरह वह भाई गुरसिख गुरु साहब के गुरु अमरदास सच्चे पातशाह के चरणों च आया है, महाराज मैं सिखी की दात बख्शो। कहिंदे गुरसिखा तेरा नाम की है? महाराज जी मेरा नाम महिंगा है, महिंगा। सतगुरु मुस्कुरा के वचन किया, कहिंदे फिर सिखी भी बड़ी भारी महंगी है। देख लो गुरु ने अगे साध संगत इम्तिहान लिया उस गुरसिख का, ते अगों उन्हें सवाल की दसिया, जवाब की महाराज के चरणों च दिता है। महाराज जी फिर जे आप जी ने ना मेरा महंगा रखिया है ना, मेरे मां प्यो ने, जे सिखी महंगी है तो मैं महंगे भा ही खरीद लवांगा। ऐसे गुरसिख हैं जेडे महंगे भा खरीदने वाले। सिखी बड़ी महंगी है गुरमुखो। जिस तरह सिखी के बारे भाई कन्हैया जी, जे सार संगत महाराज दसम पातशाह जी की सब तो पहलो युद्ध होया जेड़ा सात संगत जी, उस युद्ध के सतगुरु सच्चे पातशाह जी का गुरसिख भाई सात संगत भाई कन्हैया जी भंगाणी का युद्ध जेड़ा पहला होया, उन्हूं पानी पिआउण दी ड्यूटी लाई भी सिंघां नूं पानी पिआई जाए, सिखां नूं जिहड़े जंग करदे आ उन्हां नूं जल छकाइण दी ड्यूटी उन्हां दी भाई कन्हैया जी दी सी। ते भाई कन्हैया जी ने साध संगत जे की कीता, जदों भी कोई मुसलमान सी जिन्हों मारदे सन सिंघ फट्टड़ करदे सन, पानी पानी दी आवाज आउंदी उहदे मूंह विच जाके पानी पा दिंदा, दूसरिआं दुश्मनां नूं वी मूंह च पानी पाई गए। तो सात संगत जी गुरसिखा ने मन में गुस्सा करके कहा है, सतगुरु जी आ चंगा सिख चंगी सेवा करदा, महाराज जी ये तो दुश्मनों नूं भी पानी पिआउंदा, असी तो फट ला के घायल करके थले सुट दिंदे आ, पर वो की करदे आ उन्होंने इस तरह महाराज जी वो पानी पिआ के फिर उन्हूं जंग करने वास्ते तैयार बुर तैयार कर दिंदा। धन गुरु कलगीधर पिता ने बुलाया, महाराज ने उन्हूं बुला लिया। महाराज कहिंदे भाई कन्हैया की गल है? महाराज सच्चे पातशाह जी की हुक्म आप जी का? कहिंदे फिर सिंह कहिंदे सिख कहिंदे भी तू ऐसे मुसलमानों नूं भी जल छकाई जाना। धन है गुरु का सिख, धन है सिखी। गुरमुख असल सिखी यह है, यह सिखी नहीं है कि जे कोई सेवा मिल गई है तुहानूं ते बड़े दूजियां नूं ला ला के मारी जाना, कोई भावे बहुत कुछ पिया होवे गुरु घर दे विच पर देण दा भी जतन नहीं करना, भी देना भी नहीं किसे नूं, यह सेवा नहीं। भाई कन्हैया जी ने साध संगत जदों उत्थे आप साध संगत जी गुरु कलगीधर पिता ने पूछ लिया, तो महाराज ने पूछा भी तुम दुश्मनों पानी पियाई जाते जो, तो उस वक्त भाई कन्हैया ने कहा महाराज मैं तो किसी को पानी नहीं पियाया। कहिंदे फिर तू किनू पानी पियाया? मैं पिता जी मैं तो आप जी ने पानी पिया, जिथे भी आवाज आती मैं तो मेरे सतगुरु जी तुहाडा ही स्वरूप मैं नजरी आता सी, वेखो सम बिरती हो जाती। इन सिखी कहिंदे, ये सिखी है। तो गुरमुखो जिहड़ा एक दूजे नाल ईरखा दवैत करनी सिख नहीं हो सकता, सिखी दे विच नहीं रह सकदा। वो गुरसिख हो गए भी एक दूजे नाल दवैत करनी ईरखा करनी सड़बल के कोड़ा हो जाना। काम क्रोध लोभ मोह हंकार नूं तां गुरु ने मेटना है, पर साध संगत असी ओही चक्की फिरदे, क्रोध भी चक्की फिरदे, ईरखा भी चक्की फिरदे, दवैत भी चक्की फिरदे। ते जे असी ये थोड़ी जी ला ही नहीं सके ते फिर सिमरन करन दा भी सानूं कोई फायदा ना होया। सतगुरु की कृपा दे नाल जे सिमरन करांगे गुरमुखो फायदा तो जरूर होगा, माफ करना, पर वह जिहड़ा मनुख जदों उस सिमरन नूं हिरदे विच नहीं वसाया तो उन्ना चिर तो फिर एवें आ गया ना, जिस तरह गुरबाणी विच कथन आउंदा कड़शियां फिरन सुआव ना जावन सजान जन सुनियां, वो सुनियां जिहड़ियां कड़शियां दे बड़िया पदार्थां विच तुलियां फिरदियां पर वह बेचारियां आप तो उदां दियां रह जांदियां। इसे तरह गुरमुखो जिहड़ा मन रुखा है ना, मन सुखा है जिसका, ਉਹਨੂੰ ਹਰਾ ਤੇ ਗੁਰੂ ਦੇ ਨਾਮ ਨੇ ਕਰਨਾ ਹੈ ਮਨ ਕਰਕੇ। ਇਹ ਨਾ ਮਨ ਵਿੱਚ ਹੰਕਾਰ ਹੋਵੇ ਵੀ ਮੈਂ ਅੱਜ ਸਿਮਰਨ ਕੀਤਾ, ਮੈਂ ਤਾਂ ਰੋਜ਼ ਕਰਦਾ। ਇਹ ਹੰਗਤਾ ਨੂੰ ਦੂਰ ਕਰਨਾ, ਇਹ ਗੁਰਸਿੱਖੀ ਹੈ, ਇਹ ਸਿੱਖੀ ਹੈ। ਜਦੋਂ ਭਾਈ ਘਨੱਈਏ ਨੇ ਇਹ ਗੱਲ ਕਹੀ ਹੈ, ਮਹਾਰਾਜ ਸਤਿਗੁਰੂ ਪਿਤਾ ਜੀ ਮੈਂ ਤਾਂ ਆਪ ਜੀ ਨੂੰ ਮੁੱਖ 'ਚ ਪਾਣੀ ਪਾਉਂਦਾ ਸਾਂ, ਤਾਂ ਉਸ ਵਕਤ ਸਤਿਗੁਰੂ ਨੇ ਕਿਹਾ ਧੰਨ ਭਾਈ ਘਨੱਈਆ, ਜੋ ਅਸੀਂ ਸਿੱਖੀ ਦੱਸਣਾ ਚਾਹੁੰਦੇ ਹਾਂ ਲੋਕਾਂ ਨੂੰ, ਉਹ ਤੁਸੀਂ ਸਮਝ ਲਈ। ਤੇ ਅੱਛਾ ਫਿਰ ਚੰਗਾ ਐਂ ਕਰੋ, ਆ ਲਓ ਮਲਮ ਤੇ ਆ ਲਓ ਪੱਟੀ, ਨਾਲ ਫਿਰ ਸਾਨੂੰ ਪੱਟੀ ਵੀ ਕਰ ਦਿਓ। ਸਾਰਿਆਂ ਦੇ ਵਿੱਚ ਇੱਕ ਪ੍ਰਮਾਤਮਾ ਦੇਖਿਆ, ਸਾਰਿਆਂ 'ਚ ਇੱਕ ਉਸ ਪ੍ਰਮਾਤਮਾ ਦੀ ਸਤਾ ਦੇਖੀ ਹੈ। ਤੇ ਜਦੋਂ ਗੁਰਮੁਖੋ ਜੀ ਸਾਰੇ ਜਬ ਧਾਰੇ ਕੋ ਬੈਰੀ ਮੀਤ, ਤਬ ਲਗ ਨਹੀਂ ਚਲਨਾ ਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾ। ਜਬ ਧਾਰੇ ਕੋ ਬੈਰੀ ਮੀਤ, ਜੇ ਕਿਸੇ ਨੇ ਵੈਰੀ ਸਮਝ ਲਿਆ, ਆਹ ਮੇਰਾ ਵੈਰੀ ਹੈ, ਆਹ ਮੇਰਾ ਮਿੱਤਰ ਹੈ, ਤੇ ਮਿੱਤਰ ਵੈਰੀ ਸਮਝ ਕੇ ਚਿੱਤ ਟਿਕਾਣੇ 'ਚ ਨਹੀਂ ਆਇਆ। ਜੇ ਮਿੱਤਰ ਆ ਗਿਆ ਉਹਦੇ ਨਾਲ ਖੁਸ਼ੀ ਆ ਗਈ ਬਹੁਤ ਜ਼ਿਆਦਾ, ਜੇ ਦੁਸ਼ਮਣ ਸਾਹਮਣੇ ਆ ਗਿਆ ਤਾਂ ਕ੍ਰੋਧ ਆ ਗਿਆ, ਉਹ ਫਿਰ ਵੱਧਦਾ ਫੁੱਲਦਾ ਹੀ ਰਹਿੰਦਾ, ਘੱਟਦਾ ਵੱਧਦਾ ਹੀ ਰਹਿੰਦਾ। ਸਾਰ ਸਿੰਘ ਉਹਦੇ ਸਮ ਬਿਰਤੀ ਨਾ ਹੋਈ। ਜਬ ਧਾਰੇ ਕੋ ਬੈਰੀ ਮੀਤ, ਤਬ ਲਗ ਨਹੀਂ ਚਲਨਾ ਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਜਿੰਨਾ ਚਿਰ ਮੋਹ ਦੇ ਵਿੱਚ, ਮਾਇਆ ਦੇ ਵਿੱਚ ਫਸਿਆ, ਮੋਹ 'ਚ ਫਸਿਆ ਹੋਇਆ, ਧੀਆਂ ਪੁੱਤਰਾਂ ਦੇ, ਪੁੱਤ ਪੋਤਰਿਆਂ, ਪੜਪੋਤਿਆਂ ਦੇ, ਇਸੇ ਤਰ੍ਹਾਂ ਦੋਹਤਿਆਂ ਦੇ ਮੋਹ ਵਿੱਚ ਫਸ ਗਿਆ ਹੈ, ਤੇ ਉਹਨਾਂ 'ਚ ਤਾਂ ਧਰਮਰਾਜ ਨੇ ਸਜ਼ਾ ਦੇਣੀ ਹੈ। ਕਿਉਂਕਿ ਮੋਹ ਜਿਹੜਾ ਹੈ ਸਾਧ ਸੰਗਤ ਜੀ, ਇਹ ਜਨਮਾਂ ਦਾ ਕਾਰਨ ਬਣਦਾ, ਬੰਧਨਾਂ ਦਾ ਕਾਰਨ ਬਣਦਾ। ਮੈਂ ਜਿਹੜਾ ਮਨੁੱਖ ਹਾਓ ਹਾਓ ਕਰਤ, ਬੰਧਨ ਮੈਂ ਭਰਿਆ, ਨਹਿ ਮਿਲੀਏ ਜੁਗਤਾ, ਇਸ ਯੁਗਤੀ ਨਾਲ ਤੇ ਪ੍ਰਮਾਤਮਾ ਨਹੀਂ ਮਿਲਣਾ। ਮੈਂ ਕਰੀ ਫਿਰਦਾ, ਮੇਰੀ ਘਰਵਾਲੀ ਹੈ, ਮੇਰੇ ਬੱਚੇ ਹੈ, ਮੇਰੀ ਮਾਂ ਹੈ, ਮੇਰਾ ਪਿਓ ਹੈ, ਮੇਰੇ ਪੋਤਰੇ ਪੜਪੋਤੇ, ਮੈਂ ਹੀ ਕਰੀ ਫਿਰਦਾ। ਤੇ ਇਸੇ ਤਰ੍ਹਾਂ ਸਾਧ ਸੰਗਤ ਜੀ, ਭਾਈ ਮਹਿੰਗੇ ਦੀ ਸਾਖੀ ਆਪ ਵਿਚਾਰ ਕਰਨ ਲੱਗੇ ਸਾਂ। ਭਾਈ ਮਹਿੰਗੇ ਨੇ ਜਦੋਂ ਆਣ ਕੇ ਬੇਨਤੀ ਕੀਤੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ 'ਚ, ਮਹਾਰਾਜ ਮੈਂ ਮਹਿੰਗੇ ਭਾਈ ਲੈ ਲਵਾਂਗਾ, ਜਦੋਂ ਇਹ ਬਚਨ ਕਿਹਾ ਉਸ ਵਕਤ ਸਾਧ ਸੰਗਤ ਜੀ, ਸਤਿਗੁਰ ਨੇ ਆਖਿਆ ਚੰਗਾ ਗੁਰਸਿੱਖਾ ਫਿਰ ਸੇਵਾ ਕਰਿਆ ਕਰ। ਉਹ ਸੇਵਾ ਕਰਨ ਲੱਗ ਪਿਆ। ਗੁਰੂ ਅਮਰਦਾਸ ਜੀ ਦਾ ਸੁਭਾਅ ਹੈ, ਜਿਹੜਾ ਗੁਰੂ ਸਾਹਿਬ ਨੇ ਪੰਗਤ ਤੇ ਸੰਗਤ ਦੀ ਸਾਂਝ ਬਖਸ਼ੀ, ਪਹਿਲੇ ਪੰਗਤ ਪਾਛੜ ਸੰਗਤ। ਸਤਿਗੁਰ ਨੇ ਕਿਹਾ ਪਹਿਲੋਂ ਲੰਗਰ ਛੱਕ ਕੇ ਜਿਹੜਾ ਆਵੇਗਾ ਉਹਨੂੰ ਅਸੀਂ ਤਾਂ ਦਰਸ਼ਨ ਦੇਵਾਂਗੇ, ਸੰਗਤ ਮਗਰੋਂ ਬਖਸ਼ੀ ਹੈ। ਤਾਂ ਉਸ ਵਕਤ ਸਤਿਗੁਰੂ ਪਿਤਾ ਜੀ ਨੇ, ਉਹਨਾਂ ਦਾ ਸੁਭਾਅ ਸੀ, ਸ਼ਾਮ ਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਜਦੋਂ ਵੀ ਪਾਣੀ ਦੇ ਭਾਂਡੇ ਵੀ ਮੂਧੇ ਮਾਰ ਦਿਆ ਕਰਕੇ, ਸ਼ਾਮ ਨੂੰ ਰਾਤ ਦੇ 12 ਵਜੇ ਤੱਕ ਲੰਗਰ ਚੱਲਦਾ, ਪਾਣੀ ਦੇ ਭਾਂਡੇ ਵੀ ਮੂਧੇ ਮਾਰ ਦਿੰਦੇ, ਲੰਗਰ ਜਿਹੜਾ ਬਚ ਜਾਂਦਾ ਹੈ ਉਹ ਗੁਰਮੁਖੋ ਇਹ ਨਹੀਂ ਕਿ ਮਿੱਠਾ ਪ੍ਰਸ਼ਾਦਾ ਕਹਿ ਕੇ ਦੂਜੇ ਫਿਰ ਸਵੇਰ ਅਗਲੇ ਦਿਨ ਫਿਰ ਛਕਾ ਦਿੰਦੇ, ਨਹੀਂ। ਗੁਰੂ ਅਮਰਦਾਸ ਜੀ ਨੇ ਜਿਹੜੀ ਮਰਿਆਦਾ ਕਾਇਮ ਕੀਤੀ ਹੈ, ਉਹ ਮਰਿਆਦਾ ਕੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਪ੍ਰਸ਼ਾਦਾ ਵੱਧ ਜਾਂਦੇ ਉਹ ਪਿੰਡ ਦੇ ਪਸ਼ੂਆਂ ਨੂੰ ਪਾਏ ਜਾਂਦੇ, ਪਿੰਡ ਦੇ ਪਸ਼ੂ ਵੀ ਤ੍ਰਿਪਤ ਹੋ ਜਾਂਦੇ, ਫਿਰ ਦਰਿਆ ਦੇ ਵਿੱਚ ਮੱਛੀਆਂ ਨੂੰ ਪਾਏ ਜਾਂਦੇ। ਤੇ ਸਾਧ ਸੰਗਤ ਅੱਜ ਕੀ ਹੋਇਆ ਹੈ, ਤੇ ਇਸੇ ਤਰ੍ਹਾਂ ਭਾਈ ਮਹਿੰਗਾ ਜੀ ਨੇ ਆਣ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਹੈ, ਸਤਿਗੁਰ ਸੱਚੇ ਪਾਤਸ਼ਾਹ ਲੰਗਰ ਵੱਧ ਗਿਆ, ਕਹਿੰਦੇ ਪਿੰਡ ਦੇ ਪਸ਼ੂਆਂ ਨੂੰ ਪਾਓ। ਮਹਾਰਾਜ ਜੀ ਪਿੰਡ ਦੇ ਪਸ਼ੂ ਵੀ ਤ੍ਰਿਪਤ ਹੋ ਗਏ ਆ, ਚੰਗਾ ਫਿਰ ਦਰਿਆ ਵਿੱਚ ਪਾਓ, ਦੋ ਸਿੱਖ ਜਾਓ। ਮਹਾਰਾਜ ਕਹਿੰਦੇ, ਮਹਾਰਾਜ ਨੂੰ ਕਿਹਾ ਭਾਈ ਮਹਿੰਗੇ ਨੇ, ਚੰਗਾ ਸਤਿਗੁਰ ਜਿੱਦਾਂ ਆਪ ਜੀ ਦਾ ਹੁਕਮ ਹੈ। ਤੇ ਕਹਿੰਦੇ ਚੰਗਾ ਫਿਰ ਜੇ ਕੱਲਾ ਜਾਣਾ ਚਾਹੁੰਦਾ ਤੇ ਕੱਲਾ ਚਲੇ ਜਾ। ਤੇ ਉਹਨੇ ਸਿਰ ਤੇ ਟੋਕਰਾ ਰੱਖਿਆ, ਬਿਆਸ ਦਰਿਆ ਵਿੱਚੋਂ ਪ੍ਰਸ਼ਾਦੇ ਪਾ ਕੇ ਵਾਪਸ ਤੁਰਿਆ ਆ ਰਿਹਾ। ਰਸਤੇ ਦੇ ਵਿੱਚ ਚਾਰ ਡਾਕੂ, ਜਿਹਨੂੰ ਕਹਿ ਦਿਓ ਠੱਗ ਕਹਿ ਦਿਓ ਚੋਰ ਕਹਿ ਦਿਓ, ਇਹ ਚੋਰਾਂ ਨੇ ਮਨ ਵਿੱਚ ਵਿਚਾਰਾਂ ਕਰ ਰਹੇ, ਚਾਰ ਚੋਰ ਬੈਠੇ, ਉਹ ਵਿਚਾਰਾਂ ਕਰ ਰਹੇ ਵੀ ਅਸੀਂ ਗੋਇੰਦਵਾਲ ਸਾਹਿਬ ਦੇ ਵਿੱਚੋਂ ਘਰਾਂ ਦੇ ਵਿੱਚ ਚੋਰੀ ਕਰਨੀ ਹੈ। ਤੇ ਉਹ ਵਿਚਾਰ ਕਰਦਿਆਂ ਕਰਦਿਆਂ ਉਦੋਂ ਗੁਰਸਿੱਖ ਭਾਈ ਮਹਿੰਗਾ ਆ ਗਿਆ। ਉਹਨਾਂ ਨੇ ਵੇਖਿਆ ਵੀ ਇਹਨਾਂ ਤੇ ਸਾਡੀ ਆਵਾਜ਼ ਸੁਣ ਲਈ ਹੈ, ਇਹਨੇ ਤੇ ਸਾਡਾ ਸਭ ਕੁਝ ਸਾਡਾ ਪੋਲ ਜ਼ਾਹਰ ਕਰ ਦੇਵੇਗਾ। ਇਸ ਕਰਕੇ ਉਹਨਾਂ ਨੇ ਉੱਥੇ ਸਾਧ ਸੰਗਤ ਜੀ, ਉਹ ਰੇਤਲਾ ਇਲਾਕਾ ਸੀ, ਉੱਥੇ ਮਿੱਟੀ ਪੁੱਟ ਕੇ ਗਲ ਤੱਕ ਉਹਨੂੰ ਦੱਬ ਦਿੱਤਾ, ਗਲ ਗਲ ਤੱਕ ਉਹਨੂੰ ਜਦੋਂ ਦੱਬਿਆ, ਉਸ ਵਕਤ ਸਾਧ ਸੰਗਤ ਜੀ ਇਹ ਜਦੋਂ ਚੋਰ ਚੋਰੀ ਕਰਨ ਲੱਗੇ, ਕੋਈ ਐਸੇ ਸਤਿਗੁਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਗੁਰਸਿੱਖ, ਕੋਈ 12 ਵਜੇ ਤੱਕ ਬਾਣੀ ਪੜ੍ਹ ਰਿਹਾ, ਕੋਈ 12 ਵਜੇ ਉੱਠ ਕੇ ਨਿਤਨੇਮ ਕਰਨਾ ਸ਼ੁਰੂ ਕਰ ਦਿੱਤਾ ਹੈ। ਚੋਰਾਂ ਨੇ ਯਤਨ ਕੀਤਾ ਵੀ ਕਿਤੇ ਚੋਰੀ ਕਰ ਲਈਏ, ਇੱਕ ਦੋ ਥਾਂ ਚੋਰੀ ਕਰਨ ਲੱਗੇ, ਉਲਟਾ ਉਹ ਪਕੜੇ ਗਏ। ਜਦੋਂ ਪਕੜੇ ਗਏ, ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਲਿਆਂਦਾ ਗਿਆ। ਉਹਨਾਂ ਨੇ ਆਖਿਆ, ਮਹਾਰਾਜ ਜੀ ਇੱਕ ਤਾਂ ਇਹ ਪਾਪ ਹੈ, ਪਰ ਇੱਕ ਬਹੁਤ ਵੱਡਾ ਪਾਪ ਅਸੀਂ ਹੋਰ ਕਰ ਆਏ ਹਾਂ। ਮਹਾਰਾਜ ਕਹਿੰਦੇ, ਕੀ ਕੀਤਾ ਜੇ? ਕਹਿੰਦੇ, ਮਹਾਰਾਜ ਤੁਹਾਡੇ ਸਿੱਖ ਨੂੰ ਅਸੀਂ ਮਿੱਟੀ ਟੋਆ ਪੁੱਟ ਕੇ ਗਲ ਗਲ ਤੱਕ ਦੱਬ ਆਏ ਹਾਂ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਆਪ ਸਤਿਗੁਰ ਨੰਗੇ ਚਰਨੀ ਉੱਠੇ ਆ, ਵੇਖ ਲਓ ਗੁਰੂ ਦਾ ਸਿੱਖ ਜਿਹਨੇ ਸਾਧ ਸੰਗਤ ਦੀ ਸਤਿਗੁਰ ਦੀ ਭਾਵਨਾ ਸਤਿਗੁਰ ਦੇ ਚਰਨਾਂ ਦੀ ਉਸ ਗੁਰਸਿੱਖ ਨੂੰ ਬਚਾਉਣ ਵਾਸਤੇ ਸਤਿਗੁਰੂ ਪਿਤਾ ਆਪ ਉੱਥੇ ਛੇਤੀ ਨਾਲ ਕਈ ਆਖਿਆ ਸਿੱਖ ਨੂੰ ਲੈ ਕੇ ਆ। ਜਦੋਂ ਲੈ ਕੇ ਗਏ ਤੇ ਚਾਰ ਚਫੇਰੇ ਨੂੰ ਦੱਬਿਆ ਹੋਇਆ ਸੀ ਉਦਾਲੇ ਮਿੱਟੀ ਪਾਸੇ, ਆਪ ਕੀਤੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ, ਕਿਉਂਕਿ ਪਿਤਾ ਜਦੋਂ ਇਮਤਿਹਾਨ ਲੈਂਦਾ ਹੈ ਨਾ ਗੁਰਮੁਖੋ ਨੰਬਰ ਵੀ ਆਪ ਹੀ ਦਿੰਦਾ ਹੈ ਤੇ ਪਾਸ ਵੀ ਆਪ ਹੀ ਕਰਾਉਂਦਾ। ਸਤਿਗੁਰ ਨੇ ਆਪ ਹੀ ਕਿਰਪਾ ਕੀਤੀ ਹੈ। ਜਦੋਂ ਉਹਨੂੰ ਪੁੱਟ ਕੇ ਬਾਹਰ ਕੱਢਿਆ ਗਿਆ ਕਹਿੰਦੇ ਭਾਈ ਨਹੀਂ ਗਿਆ ਆ ਵੇਖ ਲਾ ਇਹਨਾਂ ਚਾਰਾਂ ਚੋਰਾਂ ਨੇ ਤੇਰੇ ਨਾਲ ਕੀ ਕੀਤਾ। ਇੱਕ ਵਿਚਾਰ ਕਰਨ ਵਾਲੀ ਗੱਲ ਜੇ ਕਹਿੰਦੇ ਆ ਚੌਵਾਂ ਚੋਰਾਂ ਨੇ ਤੈਨੂੰ ਪੁੱਟ ਦਿੱਤਾ, ਪੁੱਟ ਕੇ ਮਿੱਟੀ ਦਾ ਟੋਆ ਤੇ ਦੱਬ ਦਿੱਤਾ ਹੈ, ਦੱਸ ਇਹਨਾਂ ਨੂੰ ਕੀ ਡੰਨ ਦਈਏ। ਇੱਧਰ ਸਿੱਖੀ ਬੋਲ ਪਈ, ਸੇਵਾ ਦੇ ਨਾਲ ਅੰਦਰ ਸਿੱਖੀ ਪੈਦਾ ਹੁੰਦੀ, ਲਿਬਾਸ ਦੇ ਨਾਲ ਸਿੱਖੀ ਜਿਹੜੀ ਉਹ ਤਾਂ ਬਾਹਰੀ ਲਿਬਾਸ ਹੈ ਨਾ, ਗੁਰਮੁਖ ਉਹੋ ਹੀ ਲਿਬਾਸ ਅਸੀਂ ਅੰਦਰ ਪਾਉਣਾ। ਅੰਦਰ ਹਿਰਦੇ ਦੇ ਵਿੱਚ ਵੀ ਸਿੱਖੀ ਹੋਵੇ ਤਾਂ ਉਸ ਵਕਤ ਭਾਈ ਮਹਿੰਗੇ ਨੇ ਕਿਹਾ ਮਹਾਰਾਜ ਮਾਰੇ ਕਹਿੰਦੇ ਕੀ ਡੰਨ ਦਈਏ। ਮਹਾਰਾਜ ਜੀ ਡੰਨ ਕੀ ਦੇਣਾ ਹੈ, ਜੇ ਆਪ ਜੀ ਤਰੁੱਠੇ ਦੋ ਨਾ ਇਹਨਾਂ ਨੂੰ ਰਿੱਧੀਆਂ ਸਿੱਧੀਆਂ ਬਖਸ਼ ਦੋ। ਵੇਖੋ ਇੱਕ ਪਾਸੇ ਚੋਰ ਇਹ ਗੱਲ ਕਰ ਰਹੇ ਹਨ, ਦੂਸਰੇ ਪਾਸੇ ਗੁਰਸਿੱਖ ਨੇ ਕਿਹਾ ਮਹਾਰਾਜ ਇਹਨਾਂ ਨੂੰ ਰਿੱਧੀਆਂ ਸਿੱਧੀਆਂ ਬਖਸ਼ੋ, ਕਿਉਂਕਿ ਮਹਾਰਾਜ ਇਹਨਾਂ ਦੇ ਘਰ ਅੰਨ ਦੀ ਅਟੋਟਤਾ ਆ ਜਾਵੇ, ਭਾਵ ਅੰਨ ਦਾ ਟੋਟਾ ਹੀ ਨਾ ਆਵੇ ਤੇ ਇਹਨਾਂ ਦੇ ਘਰ ਕੁਝ ਖਾਣ ਨੂੰ ਨਹੀਂ, ਤਾਂਹੀਓ ਤਾਂ ਵਿਚਾਰੇ ਚੋਰੀ ਕਰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਭਾਈ ਮਹਿੰਗਿਆ ਤੈਨੂੰ ਇਹ ਦੱਬਣ ਤੋਂ ਉਲਟਾ ਉਹਨਾਂ ਨੂੰ ਇਹ ਕਹਿ ਰਿਹਾ। ਨਹੀਂ ਮਹਾਰਾਜ ਕਹਿੰਦੇ ਹੋਰ ਦੱਸ, ਸਤਿਗੁਰੂ ਜੇ ਹੋਰ ਤਰੁੱਠੇ ਜੋ ਤੇ ਇਹਨਾਂ ਨੂੰ ਜਮਾਂ ਦੇ ਵਾਸਤੇ ਨਾ ਪੈਣ ਦਿਆ। ਐ ਸਿੱਖੀ, ਇਹਨੂੰ ਸਿੱਖੀ ਕਹਿੰਦੇ। ਤੇ ਅੱਜ ਜੇ ਅਸੀਂ ਥੋੜਾ ਜਿਹਾ ਕੋਈ ਚੀਜ਼ ਕਿਸੇ ਕੋਲੋਂ ਪ੍ਰਬੰਧਕ ਕੋਲੋਂ ਮਾਫ ਕਰਨਾ, ਕੋਈ ਵੀ ਐਵੇਂ ਐਨੀ ਵੇ ਕੋਈ ਗੱਲ ਕਰ ਰਿਹਾ ਦਾਸ, ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਆਪ ਚੌਧਰੀ ਥੋੜਾ ਬੜਾ ਜਿਹੜਾ ਬਣ ਜਾਂਦਾ ਹੈ ਉਹ ਹੰਕਾਰੀ ਹੋ ਜਾਂਦਾ। ਸੇਵਾ ਜਿਹੜੀ ਉਹ ਸਿਮਰਨ ਜਿਹੜਾ ਹੈ, ਇਹ ਸੇਵਾ ਜਿਹੜਾ ਸੇਵਾਦਾਰ ਉਹਦੇ ਮੱਥੇ ਤੇ ਤੀੜੀ ਨਹੀਂ ਹੋਣੀ ਚਾਹੀਦੀ, ਮੱਥਾ ਖਿੜਿਆ ਹੋਣਾ ਚਾਹੀਦਾ, ਤੇ ਜੇ ਮੱਥੇ ਤੇ ਤੀੜੀ ਆ ਗਈ ਉਹ ਸੇਵਾਦਾਰ ਨਹੀਂ ਹੋ ਸਕਦਾ, ਕਿਉਂਕਿ ਅੰਦਰ ਨਾਮ ਨਹੀਂ ਹੈ। ਸੇਵਾ ਤੇ ਸਿਮਰਨ ਦੋਵੇਂ ਚੀਜ਼ਾਂ ਹੈ। ਤੇ ਸੰਤ ਮਹਾਂਪੁਰਖ ਸੰਤ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਭਿੰਡਰਾਂ ਵਾਲੇ ਇਹ ਬਚਨ ਕਰਿਆ ਕਰਦੇ, ਕਹਿੰਦੇ ਜੇ ਸਿੱਖੀ ਪਰਖਣੀ ਹੈ ਨਾ, ਕਹਿੰਦੇ ਜਿਹੜਾ ਸਿੰਘ ਨੂੰ ਸਿੰਘ ਵੇਖ ਕੇ ਮੱਥਾ ਖਿੜ ਜਾਂਦਾ ਹੈ, ਅੱਗੋਂ ਖੁਸ਼ੀ ਦੇ ਨਾਲ ਖੇੜੇ ਦੇ ਨਾਲ ਫਤਿਹ ਬੁਲਾਉਂਦਾ ਗੱਜ ਕੇ, ਕਹਿੰਦੇ ਉਹ ਸਿੱਖੀ ਦੇ ਬਿਲਕੁਲ ਬਹੁਤ ਨੇੜੇ ਹੈ। ਕਹਿੰਦੇ ਜੇ ਸਿੰਘ ਨੂੰ ਸਿੰਘ ਵੇਖ ਕੇ ਮੱਥੇ ਤੀੜੀ ਪਾ ਲੈਂਦਾ, ਕਹਿੰਦੇ ਸਿੱਖੀ ਤੋਂ ਹਜ਼ਾਰਾਂ ਕੋਵਾਂ ਦੂਰ ਉਹਨੂੰ ਸਿੱਖ ਨਾ ਸਮਝਿਆ। ਸੋ ਕਹਿਣ ਦਾ ਭਾਵ ਹੈ ਧੰਨ ਭਾਈ ਨਹੀਂ ਗਾ। ਜਦੋਂ ਉਹਨੇ ਆਖਿਆ ਮਹਾਰਾਜ ਇਹਨਾਂ ਨੂੰ ਜਮਦੂਤਾਂ ਦੇ ਵੱਸ ਨਾ ਪੈਣ ਦਿਆ ਜੇ, ਤੇ ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਧੰਨ ਭਾਈ ਮਹਿੰਗਿਆ, ਸਿੱਖੀ ਸੀ ਤਾਂ ਮਹਿੰਗੀ ਪਰ ਤੂੰ ਮਹਿੰਗੇ ਭਾਈ ਲੈ ਲਈ। ਸਿੱਖੀ ਖਰੀਦਣੀ, ਸਿੱਖੀ ਲੈਣੀ, ਸਿੱਖੀ ਨੂੰ ਹਿਰਦੇ ਚ ਧਾਰਨ ਕਰਨਾ, ਸਿੱਖ ਬਣਨਾ ਬੜੀ ਵੱਡੀ ਗੱਲ ਹੈ ਗੁਰਮੁਖੋ। ਜਦੋਂ ਸਿੱਖ ਬਣ ਗਿਆ, ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ। ਸਿੱਖ ਦੀ ਸਿੱਖੀ ਕੀ ਹੈ ਭਾਈ? ਗੁਰੂ ਦੀ ਉਪਦੇਸ਼ ਦੀ ਸਿੱਖਿਆ, ਗੁਰੂ ਦਾ ਉਪਦੇਸ਼ ਜਿਹੜੀ ਸਿੱਖਿਆ ਹੈ ਉਹ ਜਦੋਂ ਸਾਧ ਸੰਗਤ ਸਿਮਰਨ ਕਰਦਾ ਕਰਦਾ ਉਸ ਗੁਰ ਸਿੱਖ ਦੇ ਰਹਿਮਤ ਹੋ ਜਾਂਦੀ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਸਿੱਖ ਦੀ ਸਿੱਖਿਆ ਗੁਰੂ ਦੀ ਸਿੱਖਿਆ ਹਿਰਦੇ ਚ ਧਾਰਨ ਕਰਨੀ, ਉਹਨੂੰ ਸਿੱਖ ਕਿਹਾ ਜਾਂਦਾ। ਤੇ ਇੱਕ ਤਾਂ ਸਾਧ ਸੰਗਤ ਸਾਰੀ ਜ਼ਿੰਦਗੀ ਜੇ ਆਪਾਂ ਸਾਧ ਸੰਗਤ ਦੀ ਬਾਣੀ ਪੜ੍ਹਦੇ, ਸਿਮਰਨ ਕਰਦੇ, ਨਾਮ ਜਪਦੇ ਹਾਂ, ਸਾਡੇ ਅੰਦਰ ਥੋੜਾ ਜਿਹਾ ਵੀ ਦਇਆ ਨਹੀਂ ਆਈ, ਥੋੜਾ ਜਿਹਾ ਇਹ ਸਾਧ ਸੰਗਤ ਜੀ ਮਨ ਵਿੱਚ ਇਹ ਭੈ ਨਹੀਂ ਆਇਆ, ਗੁਰੂ ਦਾ ਡਰ ਨਹੀਂ ਆਇਆ ਕਿ ਫਿਰ ਉਹ ਸੇਵਾ ਦੇ ਵਿੱਚ ਇਹਦਾ ਮਤਲਬ ਸਾਡਾ ਮਨ ਹੀ ਨਹੀਂ ਲੱਗਾ, ਅਸੀਂ ਲੋਕਾਂ ਨੂੰ ਵਿਖਾਉਣ ਦੇ ਮਾਰੀ ਸੇਵਾ ਕਰ ਰਹੇ ਹਾਂ। ਇਹ ਦੋ ਤਰ੍ਹਾਂ ਨਾਲ ਸੇਵਾ ਕੀਤੀ ਜਾਂਦੀ ਹੈ, ਬਾਣੀ ਵੀ ਦੋ ਤਰ੍ਹਾਂ ਨਾਲ ਹੀ ਪੜ੍ਹਦੇ ਹਾਂ। ਇੱਕ ਤਾਂ ਲੋਕਾਂ ਨੂੰ ਦਿਖਾਉਣ ਵਾਸਤੇ ਬਾਣੀ ਪੜ੍ਹਦੇ ਹਾਂ ਵੀ ਅਸੀਂ ਬੜੇ ਤਕੜੇ ਸਿਮਰਨ ਵਾਲੇ, ਦੂਸਰਾ ਸਾਧ ਸੰਗਤ ਜੀ ਇੱਕ ਸੇਵਾ ਕਰਦੇ ਲੋਕਾਂ ਨੂੰ, ਇੱਕ ਭਾਵਨਾ ਸਹਿਤ ਸੇਵਾ ਕਰਦੇ। ਇਸ ਕਰਕੇ ਸੇਵਾ ਤਾਂ ਕਿਸੇ ਤਰ੍ਹਾਂ ਦੀ ਨਹੀਂ ਕੀਤੀ ਜਾਵੇ, ਪ੍ਰਵਾਨ ਹੈ, ਪਰ ਗੁਰਮੁਖੋ ਜੇ ਉਹ ਹੰਕਾਰ ਕਰਕੇ ਕਹਿ ਦੇਵੇ ਵੀ ਮੈਂ ਕੀਤੀ ਸੇਵਾ, ਉਹ ਸੇਵਾ ਅਸਫਲ ਚਲੇ ਜਾਂਦੀ, ਉਹ ਸੇਵਾ ਦਾ ਕੋਈ ਫਾਇਦਾ ਨਹੀਂ ਹੁੰਦਾ। ਜਿਹੜਾ ਸਿਮਰਨ ਕਰਕੇ ਕਹਿ ਦੇਵੇ ਮੈਂ ਸਿਮਰਨ ਕੀਤਾ ਗੁਰਮੁਖ, ਉਹਦਾ ਵੀ ਫਲ ਨਹੀਂ ਮਿਲਦਾ। ਹਾਂਜੀ ਉਹ ਹੰਕਾਰ ਨਾ ਭਾਵੇ ਵੇਦ ਟੂਕ ਸੁਣਾਵਾ, ਮੈਂ ਕਰਦਾ ਫਿਰਦਾ, ਹਾਂ ਹੋ ਕਰਦਾ ਫਿਰਦਾ, ਮੇਰਾ ਸਭ ਕੁਝ ਹੈ, ਜਦੋਂ ਮੈਂ ਇਹਨੂੰ ਛੱਡ ਕੇ ਜਦੋਂ ਤੂੰ ਦੇ ਵਿੱਚ ਆ ਗਿਆ ਉਦੋਂ ਫਿਰ ਸਤਿਗੁਰੂ ਕਾ ਤਾਂ ਹੀ ਗੁਰਬਾਣੀ ਵਿੱਚ ਕਹਿੰਦਾ ਕਬੀਰ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖੋ ਤਤ ਤੂੰ। ਹੇ ਅਕਾਲ ਪੁਰਖ ਵਾਹਿਗੁਰੂ ਮੈਂ ਤੂੰ ਤੂੰ ਕਰਦਾ ਤੂੰ ਹੀ ਹੋ ਗਿਆ। ਭਗਤ ਰਵਿਦਾਸ ਜੀ ਕੇ ਜਬ ਹਮ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ ਮੈਂ ਨਾ ਹੀ ਅਨ ਲਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ। ਕਹਿੰਦੇ ਜਬ ਹਮ ਹਮ ਕੀ ਤੁਮ ਕੀ ਹੈ, ਮੈਂ ਕਰਦਾ ਫਿਰਦਾ ਉਦੋਂ ਤੱਕ ਉਹ ਪ੍ਰਮਾਤਮਾ ਨਹੀਂ ਹੁੰਦਾ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਭਗਤ ਜੀ ਕਥਨ ਕਰਦੇ ਹੁਣ ਸਤਿਗੁਰੂ ਤੂੰ ਹੀ ਤੂੰ ਦਿਸਦਾ। ਕਬੀਰ ਜੀ ਵੀ ਕਹਿੰਦੇ ਮਹਾਰਾਜ ਅਕਾਲ ਪੁਰਖ ਤੂੰ ਹੀ ਦਿਸਦੇ ਹੋ, ਤੇ ਕਬੀਰ ਜੀ ਇੱਥੋਂ ਤੱਕ ਵੀ ਕਹਿੰਦੇ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ। ਕਬੀਰ ਸਿਮਰਨ ਕੀਤਾ, ਨਾਮ ਜਪਿਆ। ਕਬੀਰ ਵੱਡੇ ਦਾ ਨਾਂ ਹੈ, ਕਬੀਰ ਖੁਦਾ ਦਾ ਪ੍ਰਮਾਤਮਾ ਦਾ ਨਾਮ ਹੀ ਹੈ। ਸੋ ਇਸੇ ਤਰ੍ਹਾਂ ਉਹ ਪ੍ਰਮਾਤਮਾ, ਜਿਸ ਤਰ੍ਹਾਂ ਭਗਤ ਕਬੀਰ ਜੀ ਬੇਪਰਵਾਹ ਹੈ ਨਾ, ਜਦੋਂ ਉਹ ਰਾਜੇ ਨੇ ਸਿਕੰਦਰ ਲੋਧੀ ਨੇ ਜੰਗਲਾਂ ਸੰਗਲਾਂ ਦੇ ਵਿੱਚ ਨਰੜ ਕੇ ਪੰਡਤਾਂ ਦੇ ਕਹਿਣ ਤੇ ਸਾਧ ਸੰਗ ਗੰਗਾ ਦੇ ਵਿੱਚ ਸੁੱਟ ਦਿੱਤਾ ਹੈ, ਤੇ ਕਬੀਰ ਜੀ ਨੇ ਉੱਥੇ ਸ਼ਬਦ ਉਚਾਰਿਆ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਕਹਿੰਦੇ ਮ੍ਰਿਗਸ਼ਾਲਾ ਤੇ ਬਹਿ ਗਿਆ, ਭਾਵ ਕਿ ਉਹਨੂੰ ਕੋਈ ਵੀ ਬੰਧਨ ਨਹੀਂ ਹੈ ਉਸ ਗੁਰਸਿੱਖ ਨੂੰ, ਉਸ ਭਗਤ ਨੂੰ ਜਿਹੜਾ ਗੁਰੂ ਪਰਮਾਤਮਾ ਅਕਾਲ ਪੁਰਖ ਦੇ ਵਿੱਚ ਅਭੇਦ ਹੋ ਗਿਆ ਸਿਮਰਨ ਕਰਦਾ ਕਰਦਾ। ਜਿਸ ਤਰ੍ਹਾਂ ਗੁਰਬਾਣੀ ਵਿੱਚ ਕਥਨ ਆਉਂਦਾ, ਹਰ ਹਰ ਜਨ ਦੋਈ ਏਕ ਹੈ, ਦਿਵ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੇ ਸਮਾਏ। ਜਿਸ ਤਰ੍ਹਾਂ ਜਲ ਤੋਂ ਲਹਿਰ ਪੈਦਾ ਹੁੰਦੀ ਹੈ, ਜਿਸ ਤਰ੍ਹਾਂ ਭਗਤ ਜੀ ਕਥਨ ਕਰਦੇ ਆ, ਜਲ ਕੇਵਲ ਜਲ ਮਾਹੀ ਅਨਲ ਅਗਮ ਜੈਸੇ ਲਹਿਰ ਮੈਂ ਉਦ, ਜਲ ਕੇਵਲ ਜਲ ਮਾਹੀ, ਹਵਾ ਦੇ ਬਲ ਦੇ ਨਾਲ ਸਮੁੰਦਰ ਦੇ ਵਿੱਚੋਂ ਲਹਿਰਾਂ ਪੈਦਾ ਹੁੰਦੀਆਂ, ਫਿਰ ਸਮੁੰਦਰ ਦੇ ਵਿੱਚ ਹੀ ਜਿਸ ਤਰ੍ਹਾਂ ਸਮਾ ਜਾਂਦੀਆਂ। ਇਸ ਤਰ੍ਹਾਂ ਹਰੀ ਦਾ ਤੇ ਹਰੀ ਦੇ ਜਨ ਦਾ ਕੋਈ ਭੇਦ ਨਹੀਂ ਜੇ ਹੁੰਦਾ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਪਰਮੇਸ਼ਰ ਦਾ ਰੂਪ ਬਣ ਜਾਂਦਾ ਹੈ, ਉਹਦੇ ਵਿੱਚ ਭੇਦ ਹੋ ਜਾਂਦਾ ਹੈ। ਇੱਕ ਮਹਾਤਮਾ ਸਨ, ਉਹ ਸਮੁੰਦਰ ਦੇ ਕਿਨਾਰੇ ਬੈਠੇ ਹੋਏ ਆ, ਉਹਨਾਂ ਦੇ ਮਨ ਵਿੱਚ ਇੱਕ ਆਈ ਵਿਚਾਰ ਕਿ ਮੈਂ ਰੱਬ ਨੂੰ ਪਾ ਲਵਾਂ, ਪਰਮਾਤਮਾ ਨੂੰ ਪਾ ਲਵਾਂ, ਮੈਂ ਉਹਨੂੰ ਗ੍ਰਹਿਣ ਕਰ ਲਵਾਂ, ਪਰਮਾਤਮਾ ਨੂੰ ਮੈਂ ਪਾ ਲਵਾਂ ਆਪਣੇ ਆਪ ਆਪਣੇ ਹਿਰਦੇ ਦੇ ਵਿੱਚ। ਪਰ ਸਾਧ ਸੰਗਤ ਜੀ ਬੜਾ ਯਤਨ ਕੀਤਾ, ਪਰ ਕੋਈ ਸਾਹਮਣੇ ਨਾ ਆਇਆ। ਪਰਮਾਤਮਾ ਨੇ ਇੱਕ ਉਹਨੂੰ ਕੌਤਕ ਕਰਨ ਵਾਸਤੇ, ਉਹਨੂੰ ਸਿੱਖਿਆ ਦੇਣ ਵਾਸਤੇ ਕੌਤਕ ਰਚ ਦਿੱਤਾ। ਸ਼ਾਹੂਕਾਰ ਤੁਰਿਆ ਆਉਂਦਾ, ਉਹਨੇ ਆਪਣੇ ਬੱਚੇ ਨੂੰ ਨਾਲ ਲਈ ਆਉਂਦਾ। ਉਹ ਛੋਟਾ ਜਿਹਾ ਬੱਚਾ ਕਹਿੰਦਾ, ਬਾਪੂ ਮੈਨੂੰ ਕੁੱਜਾ ਲੈ ਦੇ। ਉੱਥੋਂ ਉਹਨੇ ਝੱਟ ਲੈ ਤਾ, ਅਮੀਰ ਸੀ, ਪਰ ਅਮੀਰ ਬਹੁਤਾ ਹੋਣ ਕਰਕੇ ਬੱਚੇ ਦੀ ਜਿਹੜੀ ਜਿਹਦੋ ਕਿੱਦਾਂ ਪੂਰੀ ਕਰੇਗਾ ਕੋਈ ਨਹੀਂ ਕਰ ਸਕਦਾ। ਉਹਨੇ ਆਖਿਆ, ਬਾਪੂ ਆ ਜਿਹੜਾ ਸਮੁੰਦਰ ਹੈ ਕੁੱਜੇ 'ਚ ਪਾ ਦਿਓ। ਹੁਣ ਉਹ ਸਾਧੂ ਸੁਣ ਰਿਹਾ ਸੀ, ਉਹ ਜਦੋਂ ਸਾਧੂ ਵੀ ਸੁਣ ਰਿਹਾ ਸੀ, ਉਦੋਂ ਜੋ ਬੱਚੇ ਨੇ ਕਿਹਾ, ਬਾਪੂ ਕੁੱਜੇ 'ਚ ਸਮੁੰਦਰ ਪਾ ਦੇ। ਕਹਿੰਦਾ, ਪੁੱਤਰ ਇਹ ਜਿੰਨਾ ਕੁ ਦਾ ਆਕਾਰ ਹੈ, ਜਿੰਨਾ ਕੁ ਦਾ ਆਕਾਸ਼ ਹੈ, ਮੱਠ ਹੈ, ਉਨਾ ਕੁ ਤਾਂ ਪਾਣੀ ਪੈ ਸਕੇਗਾ, ਤੇ ਸਮੁੰਦਰ ਤੇ ਨਹੀਂ ਨਾ ਪੈ ਸਕਦਾ। ਉਹ ਕਹਿੰਦਾ, ਨਹੀਂ ਬਾਪੂ ਮੈਨੂੰ ਕੁੱਜੇ 'ਚ ਹੀ ਸਮੁੰਦਰ ਪਾ ਕੇ ਦੇ। ਉਹ ਆਖੇ, ਪੁੱਤਰ ਨਹੀਂ ਪੈ ਸਕਦਾ। ਉਹ ਅੱਡੀਆਂ ਰਗੜਨ ਲੱਗ ਪਿਆ, ਲੇਟਣ ਲੱਗ ਪਿਆ ਰੇਤਾ ਤੇ। ਪਰ ਗੁਰਮੁਖੋ ਜਦੋਂ ਬੇਵੱਸ ਸੀ ਨਾ, ਉਹਦਾ ਪਿਓ ਕਰ ਤੇ ਕੁੱਝ ਨਹੀਂ ਸਕਦਾ, ਸਮੁੰਦਰ ਕਿੱਦਾਂ ਕੁੱਜੇ 'ਚ ਪੈ ਸਕਦਾ ਸੀ। ਤੇ ਉਹ ਗੱਲ ਕੌਤਕ ਸਾਰਾ ਸਾਧੂ ਦੇ ਸਾਹਮਣੇ ਹੋ ਰਿਹਾ ਸੀ। ਤੇ ਅਖੀਰ ਫਿਰ ਉਸ ਬੱਚੇ ਨੇ ਗੁੱਸੇ 'ਚ ਆਣ ਕੇ ਕਿਹਾ, ਕਹਿੰਦਾ, ਅੱਛਾ ਜੇ ਸਮੁੰਦਰ ਕੁੱਜੇ 'ਚ ਨਹੀਂ ਪੈ ਸਕਦਾ, ਕੁੱਜਾ ਤੇ ਸਮੁੰਦਰ ਵਿੱਚ ਪੈ ਸਕਦਾ ਨੇ, ਮਾਰਿਆ ਵਗਾ ਕੇ ਸਮੁੰਦਰ ਵਿੱਚ। ਉਸ ਮਹਾਤਮਾ ਨੂੰ ਉਪਦੇਸ਼ ਹੋ ਗਿਆ, ਜੇ ਕੋਈ ਚਾਹੁੰਦਾ ਹੈ ਕਿ ਪਰਮਾਤਮਾ ਨੂੰ ਮੈਂ ਪਾਲਵਾਂ, ਨਹੀਂ ਸਿਮਰਨ ਕਰਦਾ ਕਰਦਾ ਉਹਦੇ ਵਿੱਚ ਹੀ ਤੇ ਅਭੇਦ ਹੋ ਸਕਦਾ ਹੈ ਨਾ। ਅਸੀਂ ਤੇ ਇੱਕ ਭਾਂਡਾ ਹੈ, ਇੱਕ ਸਾਧ ਸੰਗ ਜਿੰਨਾ ਕੁ ਸਮਾ ਸਕਦਾ ਹੈ ਉਹਨਾਂ ਵੀ ਤੇ ਸਮਾਏਗਾ ਨਾ। ਪਰ ਉਹ ਤਾਂ ਅਸੀਂ ਗੁਰਮੁਖ ਪਿਆਰੇ ਜਿਹੜੇ ਸਿਮਰਨ ਕਰਦਿਆਂ ਕਰਦਿਆਂ, ਸੂਰਜ ਕਿਰਨ ਮਿਲਾ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜੋਤੀ 'ਚ ਜੋਤ ਰਲ ਜਾਂਦੀ ਹੈ, ਉਹ ਫਿਰ ਪੂਰਾ ਹੋ ਜਾਂਦਾ ਹੈ। ਆਪਾਂ ਕੋਈ ਚੜ੍ਹਾਈ ਕਰਦੇ ਕਹਿੰਦੇ ਪੂਰਾ ਹੋ ਗਿਆ, ਨਹੀਂ ਪਤਾ ਨਹੀਂ ਕਿੰਨਾ ਕੁ ਅਧੂਰਾ ਗਿਆ। ਪੂਰਾ ਤਾਂ ਮਹਾਂਪੁਰਖ ਬ੍ਰਹਮ ਗਿਆਨੀ ਤਤ ਬੇਤੀ ਰੂਹ ਜਿਹਨੇ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕੀਤਾ। ਸੋ ਇਹ ਨਾਮ ਦੀ ਮਹਿਮਾ ਹੈ। ਨਾਮ ਹੀ ਸਾਧ ਸੰਗਤ ਜੀ ਉਸ ਗੁਰਸਿੱਖ ਪਿਆਰੇ ਨੂੰ ਆਪਣੇ ਤੱਕ ਲੈ ਜਾਂਦਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ। ਬਾਕੀ ਸਾਖੀ ਜਿਹੜੀ ਹੈ, ਬਾਕੀ ਨਾਮ ਦੀ ਜਿਹੜੀ ਵਡਿਆਈ ਹੈ, ਇਹ ਕੱਲ ਵੀ ਆਪਾਂ ਵਿਚਾਰ ਨਾਮ ਤੇ ਕੀਤੀ ਸੀ, ਅੱਜ ਵੀ ਆਪਾਂ ਨਾਮ ਤੇ ਹੀ ਵਿਚਾਰ ਕਰ ਰਹੇ ਹਾਂ, ਸਤਸੰਗਤ ਤੇ ਵਿਚਾਰ ਕਰ ਰਹੇ ਹਾਂ। ਇਸੇ ਲੜੀ ਨੂੰ ਆਪਾਂ ਅੱਗੇ ਜੋੜ ਲਵਾਂਗੇ ਕੱਲ ਨੂੰ, ਇਸ ਵੇਲੇ ਸਮੇਂ ਦੀ ਸਮਾਪਤੀ ਹੈ। ਸੋ ਸਤਸੰਗਤ ਜੀ, ਨਾਮ ਜਿਹੜਾ ਹੈ ਨਾ, ਨਾਮ ਐਸੀ ਮਹਿਮਾ ਵਡਿਆਈ ਹੈ, ਜਦੋਂ ਅਸੀਂ ਨਾਮ ਲੈਂਦੇ ਹਾਂ, ਉਹ ਪਰਮਾਤਮਾ ਇੱਕ ਤਿਲ ਮਾਤਰ ਵੀ ਭੰਨਦਾ ਤੇ ਘਾਲਦਾ, ਜਿਹੜੀ ਕਮਾਈ ਹੈ ਸਾਡੀ ਉਹ ਕਦੀ ਭੰਨੇ ਘਾਲੇਗਾ ਨਹੀਂ। ਇੱਕ ਤਿਲ ਨਹੀਂ ਭੰਨੇ ਘਾਲੇ, ਜੇ ਤਿਲ ਮਾਤਰ ਵੀ ਕਿਤੇ ਗੁਰੂ ਵਾਸਤੇ ਸਿਮਰਨ ਕੀਤਾ, ਨਾਮ ਜਪਿਆ, ਜਦੋਂ ਅਸੀਂ ਰੋਜ਼ ਬਾਣੀ ਪੜ੍ਹਦੇ ਸਿਮਰਨ ਕਰਦੇ ਹਾਂ, ਤੇ ਸਤਿਗੁਰ ਦੀ ਐਸੀ ਰਹਿਮਤ ਹੋ ਜਾਵੇਗੀ। ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਤੇ ਫਿਰ ਇਸ ਤਰ੍ਹਾਂ ਬਖਸ਼ਿਸ਼ ਹੋ ਜਾਵੇ ਗੁਰੂ ਸਾਹਿਬ ਦੀ, ਰੰਗ ਲਾਗਤ 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 ਹੈ, ਨਾਮ ਦੇ ਨਾਲ ਹੀ ਰੰਗ ਲੱਗੇਗਾ, ਨਾਮ ਦੇ ਨਾਲ ਹੀ ਸਾਧ ਸੰਗ ਸਿਮਰਨ ਹੋਵੇਗਾ, ਨਾਮ ਦੇ ਨਾਲ ਹੀ ਸਾਡੀ ਸਾਧ ਸੰਗਤ ਜੀ ਵਿਸ਼ੇ ਵਕਾਰ ਲੈਣਗੇ, ਨਾਮ ਦੇ ਨਾਲ ਹੀ ਭਰੀ ਹੈ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਲ ਹੈ ਕਹਿ ਰੰਗ, ਨਾਮ ਦੇ ਰੰਗ ਨਾਲ ਹੀ ਮਤ ਜਿਹੜੀ ਪਾਪਾਂ ਨਾਲ ਭਰੀ ਹੋਈ ਹੈ ਸਾਫ਼ ਹੋਵੇਗੀ। ਸੋ ਇੰਨੀਆਂ ਬੇਨਤੀਆਂ ਕਰਦਾ ਦਾਸ ਖੇਮਾ ਦਾ ਜਾਚਕ ਹੈ, ਹੋਈਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਰਤ ਬਖਸ਼ਣੀ ਜੀ। ਦੇਹੋ ਸੱਜਣ ਸ਼ਿਸ਼ੜੀਆ ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।